जिसमें अमृत ज्ञान है माणक भगत गुरु ग्रंथ साहिब उदर बंदों कारयन जजन भजन मम खालसा खालसा पूज बेजो दास गोविंद फतेह खालसा दर्श परस मिटेसो आत्म रस जो जान ही सो है खालस देव प्रभ में मोह में तास में रंचक नाहिन पे मूक उचरे शास्त्र काट पिंग गिरन चढ़ जाए अंधलख बदरो सुने जो काल कृपा कराए कहां बुद्ध प्रभु तुच्छ हमार वर्ण सके मैं मां जुत न सकत कार सिफत तुम्हारी आप ले हो तुम हम न सकत कार सिफत तुम्हारी आप ले हो तुम सुधारी
दुएरा साधु सुदा सम फल मदर या कौन इन खाए किदों बाद ए जावई मानव को न दिसाए
वाहेगुरु जी का खालसा वाहेगुरु जी की फतह पावन भगत बच्छल कृपा निधान सतगुरु श्री गुरु तेग बहादुर हिंद दी चादर नौवें पातशाह तेग बहादुर सिमरिया घर नौन दयावै ताए सब थाई होए सहाय गुरु महाराज दे पवित्र सचखंड दरबार दियां हाजरियां भरे परम सत्कार जो गुरु खालसा सतसंग जी सतगुरु गुरु ग्रंथ साहिब दे दर्शन कर रहे हो वड्डे भागां वाले श्री गुरु नानक देव जी महाराज भाई बाला भाई मरदाना जी नूं ध्रुव मंडल ते छड के आप सचखंड सने दे गए हन और सचखंड दे विच जा के जो नजारा तकिया है जै झिलमिल कार दिसंता तह अनहद शब्द वजंता ज्योति जोत समानी मैं गुर प्रसादी जानी सचखंड दे अगमी नजारे वेख के पातशाह ने ए शब्द उचारण कीता सोधर तेरा केहा सो कर केहा जित बह सर्ब समाले हे मेरे मालक तेरे उस दरबार दी कैसी सिफत करिए उस घर दी की वड्याई गाइए जिथे बह के तू सारिया दी संभाल कर रहा है कुल कायनात दा ख्याल रखदा है और तेरा ओ दिव्य मंडल अति प्रकाशमयी है। ਵਾਜੇ ਤੇਰੇ ਨਾਦ ਅਨੇਕ ਅਸੰਖਾਂ ਕੇਤੇ ਤੇਰੇ ਵਾਵਣ ਹਾਰੇ। ਤੇਰੇ ਦਰਬਾਰ ਵਿੱਚ ਵੱਜਣ ਵਾਲੇ ਵਾਜੇ ਵੀ ਅਣਗਿਣਤ ਹਨ ਤੇ ਵਜਾਉਣ ਵਾਲੇ ਵਜੰਤਰੀ ਵੀ ਅਣਗਿਣਤ ਹਨ। ਅਸੰਖਾਂ ਸੰਖਿਆ ਨਹੀਂ ਹੋ ਸਕਦੀ। ਉੱਥੇ ਤੈਨੂੰ ਦੇਵਤੇ ਵੀ ਗਾਉਂਦੇ, ਗਾਵਣ ਤੁਧਨੋ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ। ਇੰਦਰ 33 ਕਰੋੜ ਦੇਵਤਿਆਂ ਸਮੇਤ ਤੇਰੀ ਆਰਤੀ ਉਤਾਰਦਾ ਹੈ, ਤੇਰਾ ਜਸ ਗਾਉਂਦਾ ਹੈ। ਗਾਵਣ ਤੁਧਨੋ ਸਿੱਧ ਸਮਾਧੀ ਅੰਦਰ, ਗਾਵਣ ਤੁਧਨੋ ਸਾਧ ਵਿਚਾਰੇ। ਤੇਰੀ ਮਹਿਮਾ ਨੂੰ ਸਿੱਧ ਪੁਰਸ਼ ਸਮਾਧੀ ਦੇ ਵਿੱਚ ਗਾਇਨ ਕਰਦੇ ਹਾਂ। ਸਮਾਧੀ ਜਿੱਥੇ ਧੀ ਨਾਮ ਬੁੱਧੀ ਦਾ ਹੈ, ਬੁੱਧੀ ਸਮ ਹੋ ਜਾਵੇ, ਵਿਲੀਨ ਹੋ ਜਾਵੇ, ਉਸਨੂੰ ਸਮਾਧੀ ਕਹਿੰਦੇ ਹਾਂ। ਸਮਾਧੀ ਦੋ ਪ੍ਰਕਾਰ ਦੀ ਮੰਨੀ ਗਈ ਹੈ। ਇੱਕ ਸਵਕਲਪ ਸਮਾਧੀ ਹੈ, ਜਿੱਥੇ ਉਪਾਸ਼ਕ ਔਰ ਉਪਾਸ਼ਿਆ ਦਾ ਭੇਦ ਰਹਿੰਦਾ ਹੈ। ਦੂਸਰੀ ਨਿਰਵਿਕਲਪ ਸਮਾਧੀ ਹੈ, ਜਿੱਥੇ ਉਪਾਸ਼ਕ ਔਰ ਉਪਾਸ਼ਿਆ ਇੱਕਮੇਕੀ ਹੋ ਜਾਂਦੇ ਹਨ। ਪਰਮਾਤਮਾ ਦਾ ਜਸ ਸਮਾਧੀਆਂ ਵਿੱਚ ਸਿੱਧ ਪੁਰਸ਼ ਗਾ ਰਹੇ ਨੇ। ਇਸ ਗੱਲ ਦੀ ਸਾਧ ਸੰਗਤ ਜੀ ਵਿਆਖਿਆ ਕਰਨੀ ਬੜੀ ਔਖੀ ਹੈ, ਕਿਉਂਕਿ ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਐ। ਗੂੰਗੇ ਨੇ ਗੁੜ ਖਾ ਲਿਆ, ਸਵਾਦ ਤਾਂ ਉਹ ਜਾਣਦਾ ਹੈ ਪਰ ਦੱਸ ਨਹੀਂ ਸਕਦਾ। ਇਸ ਤਰ੍ਹਾਂ ਜੋ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਸਮਾਧੀ ਦੇ ਵਿੱਚ ਪਰਮਾਤਮਾ ਦੀ ਉਸਤਤ ਦਾ ਜ਼ਿਕਰ ਕੀਤਾ ਹੈ, ਇਹ ਅਕਥ ਕਥਾ ਹੈ, ਕਥਨ ਤੋਂ ਬਾਹਰ ਹੀ ਹੈ। ਅਕਾਲ ਪੁਰਖ ਜੀ ਤੋਂ ਬੇਅੰਤ ਬਖਸ਼ਿਸ਼ਾਂ ਲੈ ਕੇ, ਅਕਾਲ ਪੁਰਖ ਦਾ ਰੂਪ ਗੁਰੂ ਨਾਨਕ ਦੇਵ ਜੀ ਵਾਪਸ ਪਰਤੇ ਨੇ। ਧਰੂ ਮੰਡਲ ਚ ਆ ਕੇ ਧਰੂ ਜੀ ਨੂੰ ਫਿਰ ਦਰਸ਼ਨ ਦਿੱਤੇ ਨੇ, ਮਾਲੇ ਮਰਦਾਨੇ ਨੂੰ ਨਾਲ ਲਿਆ ਹੈ, ਫਿਰ ਵਾਪਸ ਚੱਲੇ ਨੇ। ਬੜੇ ਹੀ ਦਿਵਿਆ ਮਿੱਠੇ ਰਸਮਈ ਫਲ ਮਰਦਾਨੇ ਨੂੰ ਛਕਾਏ ਨੇ। ਭਾਈ ਮਰਦਾਨਾ ਕਹਿੰਦਾ, ਮਹਾਰਾਜ ਇੱਥੇ ਕੋਈ ਰਹਿੰਦਾ ਤਾਂ ਹੈ ਨਹੀਂ, ਨਾ ਫਲਾਂ ਨੂੰ ਕੌਣ ਖਾਂਦਾ ਹੋਏਗਾ, ਇਹ ਕਿਹਦੇ ਕੰਮ ਆਉਂਦੇ ਹੋਣਗੇ। ਸਤਿਗੁਰੂ ਫਿਰ ਦੱਸ ਰਹੇ ਨੇ, ਆਓ ਇਹ ਕਥਾ ਸੁਣੀਏ ਪਿਆਰ ਨਾਲ। ਜਗਤ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਆਖੀਏ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਏ ਰਾਗ ਸਾਧ ਸੁਦਾ ਸਮ ਫਲ ਮਦਰ, ਇਆ ਕੌਣ ਇਨ ਕਾਏ।
ਮਿੱਠੇ ਅੰਮ੍ਰਿਤ ਵਰਗੇ ਇਹ ਫਲ ਹਨ, ਸਵਾਦ ਇਨ੍ਹਾਂ ਦਾ ਬੜਾ ਹੀ ਦਿਵਿਆ ਹੈ। ਹੇ ਗੁਰੂ ਜੀ, ਕਿਰਪਾ ਕਰਕੇ ਦੱਸੋ, ਇਨ੍ਹਾਂ ਮਿੱਠੇ ਫਲਾਂ ਨੂੰ ਇੱਥੇ ਕੌਣ ਖਾਂਦਾ ਹੈ?
ਕਿਦੋਂ ਬਾਅਦ ਇਹ ਜਾਵੇ ਮਾਨਵ ਕੋ ਨਾ ਦਿਸਾਏ।
ਕਿਉਂਕਿ ਇੱਥੇ ਕੋਈ ਬੰਦਾ ਖਾਣ ਵਾਲਾ ਦਿਸਦਾ ਹੀ ਨਹੀਂ, ਕਿ ਇਹ ਫਲ ਵਿਅਰਥ ਹੀ ਚਲੇ ਜਾਂਦੇ ਹਨ।
ਜੋ ਪਈ ਗੁਰ ਕਹਿ ਜੇ ਨੇ ਖਾਣ ਵਾਲੇ।
ਮਹਾਰਾਜ ਕਹਿਣ ਲੱਗੇ, ਮਰਦਾਨਿਆ ਜੇ ਖਾਣ ਵਾਲੇ ਨਹੀਂ,
ਕਿਉਂ ਪਜਤ ਦੇ ਵਿਚਾਰੋ,
ਫਿਰ ਪੈਦਾ ਕਿਵੇਂ ਹੁੰਦੇ? ਕਿਉਂਕਿ ਕੋਈ ਵੀ ਫਲ ਪੈਦਾ ਹੁੰਦਾ ਤਾਂ ਹੀ ਹੁੰਦਾ ਜੇ ਉਹਨੂੰ ਕੋਈ ਖਾਣ ਵਾਲਾ ਹੋਵੇ। ਪਰਮੇਸ਼ਰ ਨੇ ਕੋਈ ਵੀ ਚੀਜ਼ ਵਿਅਰਥ ਪੈਦਾ ਨਹੀਂ ਕੀਤੀ। ਜਿਸ ਚੀਜ਼ ਦੀ ਲੋੜ ਹੈ ਉਹੀ ਵਸਤੂ ਪੈਦਾ ਕੀਤੀ ਹੈ।
ਨਿਰੰਕਾਰ ਕੇ ਸੰਤ ਜੇ ਇੱਥੇ,
ਜਿਹੜੇ ਪਰਮੇਸ਼ਰ ਦੇ ਪਿਆਰੇ ਸੰਤ ਜਨ ਹਨ,
ਤਿਨਕੇ ਹਿਤ ਕਰੇ ਫਲ ਮਿੱਠੇ,
ਉਹਨਾਂ ਸੰਤਾਂ ਦੇ ਭੋਜਨ ਵਾਸਤੇ ਇਹ ਮਿੱਠੇ ਫਲ ਪਰਮੇਸ਼ਰ ਨੇ ਪੈਦਾ ਕੀਤੇ ਹਨ।
ਜਿਸੋ ਖਾਏ ਲਗਾਏ ਸਮਾਦਾ,
ਉਹ ਸਾਧੂ ਬੜੀ ਰੁਚੀ ਨਾਲ ਇਹਨਾਂ ਸਵਾਦਿਸ਼ਟ ਫਲਾਂ ਨੂੰ ਖਾ ਕੇ ਸਮਾਧੀ ਲਾ ਲੈਂਦੇ ਹਨ।
ਕਰਤ ਭਜਨ ਜਿਨ ਮੋਹ ਨਾ ਬਾਦਾ,
ਜਿਨ੍ਹਾਂ ਦੇ ਮਨ ਵਿੱਚ ਸੰਸਾਰ ਦੇ ਪਦਾਰਥਾਂ ਦੀ ਵਾਸ਼ਨਾ ਨਹੀਂ, ਮੋਹ ਨਹੀਂ, ਉਹ ਇਹਨਾਂ ਫਲਾਂ ਨੂੰ ਖਾ ਕੇ ਨਾਮ ਜਪਦੇ ਹਨ।
ਕਿਤਕ ਕਾਲ ਪ੍ਰਭੇ ਠਾ ਰਹੀਏ,
ਮਰਦਾਨਾ ਕਹਿਣ ਲੱਗਾ, ਸੱਚੇ ਪਾਤਸ਼ਾਹ ਜੀ, ਫਿਰ ਤਾਂ ਆਪਾਂ ਵੀ ਕੁਝ ਸਮਾਂ ਇੱਥੇ ਰੁਕੀਏ, ਇੱਥੇ ਠਹਿਰੀਏ।
ਮਿਲੇ ਸੰਤ ਬਚ ਸੁਣੀਏ ਕਹੀਏ,
ਜਿਹੜੇ ਸੰਤ ਇੱਥੇ ਰਹਿੰਦੇ ਨੇ ਉਹਨਾਂ ਨੂੰ ਮਿਲੀਏ, ਉਹਨਾਂ ਨਾਲ ਕੋਈ ਗਿਆਨ ਗੋਸ਼ਟ ਵੀ ਕਰੀਏ।
ਬਿਕਸਤ ਬੋਲੇ ਕਰਨਾ ਡਿਠਾ,
ਸਤਿਗੁਰੂ ਜੀ ਮਰਦਾਨੇ ਦੀ ਗੱਲ ਸੁਣ ਕੇ ਹੱਸ ਪਏ ਤੇ ਪ੍ਰਸੰਨ ਹੋ ਕੇ ਬੋਲੇ,
ਤੋਕੋ ਲੱਗਿਓ ਸਵਾਦ ਫਲ ਮਿੱਠਾ।
ਮਹਾਰਾਜ ਕਹਿੰਦੇ ਮਰਦਾਨਿਆ ਸੱਚ ਕਿਉਂ ਨੀ ਕਹਿੰਦਾ? ਸੰਤਾਂ ਨੂੰ ਮਿਲਣ ਵਾਸਤੇ ਰਹਿਣਾ ਕਿ ਫਲ ਖਾਣ ਵਾਸਤੇ ਰਹਿਣਾ? ਤੈਨੂੰ ਇਥੋਂ ਦੇ ਫਲ ਸਵਾਦੀ ਲੱਗੇ ਨੇ, ਤਾਂ ਤੂੰ ਇੱਥੇ ਰਹਿਣਾ ਚਾਹੁੰਦਾ ਹੈ।
ਕਰ ਆਹਾਰ ਕੋ ਲਾਲਚ ਮਨ ਮੈਂ,
ਤੂੰ ਭੋਜਨ ਦਾ ਲਾਲਚ ਕੀਤਾ ਆਪਣੇ ਮਨ ਵਿੱਚ ਵੀ ਇਹ ਫਲ ਬੜੇ ਸਵਾਦੀ ਨੇ, ਖਾਇਆ ਕਰਾਂਗੇ ਇੱਥੇ ਰਹਿ ਕੇ।
ਰਾਖਿਓ ਚੈਤ ਅਬੈ ਤੂੰ ਬਨ ਮੈਂ,
ਤਾਂ ਹੀ ਤੂੰ ਇੱਥੇ ਰਹਿਣਾ ਚਾਹੁੰਦਾ ਜੰਗਲ ਦੇ ਵਿੱਚ, ਨਹੀਂ ਤਾਂ ਤੈਨੂੰ ਇੱਥੇ ਜੰਗਲ ਨਾਲ ਕੀ ਮਤਲਬ ਹੈ? ਤੂੰ ਤਾਂ ਇੱਥੇ ਫਲ ਖਾਣ ਵਾਸਤੇ ਰਹਿਣਾ ਚਾਹੁੰਦਾ ਹੈ।
ਇਸ ਪ੍ਰਕਾਰ ਕੇ ਹਾਸ ਬਿਲਾਸਾ,
ਇਸ ਤਰ੍ਹਾਂ ਦੇ ਹਾਸ ਬਿਲਾਸ ਮਰਦਾਨੇ ਨਾਲ ਕਰਦੇ ਹੋਏ,
ਕਰ ਤੂੰ ਤੇ ਠਾ ਸੁਖ ਰਾਸਾ,
ਸਤਿਗੁਰੂ ਪਾਤਸ਼ਾਹ ਜੀ ਕਰ ਰਹੇ ਸਨ।
ਤੇ ਚਿੰਨ ਇਕ ਰਿਕੀ ਚਲ ਆਯੋ,
ਇਤਨੇ ਨੂੰ ਇਕ ਰਿਸ਼ੀ ਮਹਾਂਪੁਰਸ਼ ਆ ਗਿਆ।
ਹਰ ਸਿਮਰਨ ਮੈਂ ਜੋ ਲਪਟਾਯੋ,
ਉਹ ਰਿਸ਼ੀ ਬੜਾ ਸਿਮਰਨ ਕਰਨ ਵਾਲਾ, ਬੰਦਗੀ ਕਰਨ ਵਾਲਾ, ਪ੍ਰਭੂ ਦਾ ਪਿਆਰਾ ਸੀ।
ਮੈਂ ਬਿਲੋਕਤ ਬੋਲਿਓ ਸੋ,
ਉਹ ਰਿਸ਼ੀ ਸਾਨੂੰ ਵੇਖ ਕੇ ਬੋਲਿਆ, ਕਹਿਣ ਲੱਗਾ,
ਇਹ ਨਾ ਪਹੁੰਚਿਓ ਕਬਸ ਕੋ,
ਕਹਿਣ ਲੱਗਾ ਜੀ ਜਿੱਥੇ ਤੁਸੀਂ ਆਏ ਹੋ ਇੱਥੇ ਤਾਂ ਕਦੀ ਕੋਈ ਇਨਸਾਨ ਆਇਆ ਹੀ ਨਹੀਂ, ਕਦੀ ਕੋਈ ਬੰਦਾ ਇੱਥੇ ਪਹੁੰਚਿਆ ਨਹੀਂ, ਤੁਸੀਂ ਕਿਵੇਂ ਆ ਗਏ ਹੋ?
ਕੋ ਤੁਮ ਕੈਸੇ ਆਨ ਪਹੁੰਚੇ,
ਤੁਸੀਂ ਕੌਣ ਹੋ ਤੇ ਕਿੱਥੋਂ ਆ ਕੇ ਇੱਥੇ ਡੇਰਾ ਲਾਇਆ ਹੈ?
ਬਿਕਮ ਥਾਨ ਭੂਤੇ ਗਿਰ ਉੱਚੇ,
ਕਿਉਂਕਿ ਬੜੀ ਔਖੀ ਘਾਟੀ ਹੈ, ਉੱਚੇ ਪਹਾੜ ਹਨ, ਧਰਤੀ ਤੋਂ ਇਹਦੇ ਤੱਕ ਪਹੁੰਚਣਾ ਬੜਾ ਮੁਸ਼ਕਲ ਹੈ।
ਅਵਲੋਕ ਤੇ ਆਚਰਜ ਉਰ ਆਇਆ,
ਮੈਨੂੰ ਤੁਹਾਡੇ ਵੱਲ ਵੇਖ ਕੇ ਹੈਰਾਨੀ ਹੋ ਰਹੀ ਹੈ ਕਿ ਤੁਸੀਂ ਇਤਨੇ ਉੱਚੇ ਪਹਾੜ ਤੇ ਕਿਵੇਂ ਚੜਾਏ?
ਮੁਝੇ ਆਪਣੋ ਨਾਮ ਬਤਾਈਏ,
ਆਪਣਾ ਨਾਮ ਕਿਰਪਾ ਕਰਕੇ ਦੱਸੋ ਤੁਸੀਂ ਕੌਣ ਹੋ?
ਸੁਣ ਕਰ ਸ੍ਰੀ ਗੁਰੂ ਗਿਰਾ ਉਚਾਰੀ, ਨਾਮ ਮੋਰ ਨਾਨਕ ਨਿਰੰਕਾਰੀ।
ਉਸ ਰਿਸ਼ੀ ਦਾ, ਉਸ ਮਹਾਂਪੁਰਸ਼ ਦਾ ਪ੍ਰਸ਼ਨ ਸੁਣ ਕੇ ਜਗਤ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ, ਸਾਡਾ ਨਾਮ ਨਾਨਕ ਨਿਰੰਕਾਰੀ ਹੈ।
ਸੰਤ ਭਗਤ ਕੇ ਦਰਸ਼ਨ ਹੀਤੇ,
ਅਸੀਂ ਸੰਤਾਂ ਮਹਾਂਪੁਰਸ਼ਾਂ ਭਗਤਾਂ ਦੇ ਦਰਸ਼ਨਾਂ ਲਈ ਤੁਰੇ ਹਾਂ। ਤੁਹਾਡੇ ਲਈ ਤੁਹਾਡੇ ਵਰਗੇ ਜਿਹੜੇ ਸਾਧੂ ਹਨ, ਬੰਦਗੀ ਕਰਨ ਵਾਲੇ ਹਨ, ਪ੍ਰਭੂ ਦੇ ਪਿਆਰੇ ਹਨ, ਉਹਨਾਂ ਨੂੰ ਮਿਲਣਾ ਚਾਹੁੰਦੇ ਹਾਂ, ਉਹਨਾਂ ਦੇ ਦਰਸ਼ਨਾਂ ਵਾਸਤੇ ਚੱਲੇ ਹੋਏ ਹਾਂ। ਜਿੱਥੇ ਕੋਈ ਸਾਧੂ ਮਹਾਂਪੁਰਸ਼ ਰਹਿੰਦਾ ਹੈ, ਅਸੀਂ ਉੱਥੇ ਹੀ ਜਾ ਕੇ ਉਹਦੇ ਦਰਸ਼ਨ ਕਰਦੇ ਹਾਂ।
ਵਿਚਰਤ ਸਰਬ ਥਾਨ ਸੁਖ ਲੇਤੇ,
ਔਰ ਸਾਰੀਆਂ ਥਾਵਾਂ ਤੇ ਵਿਚਰਦੇ ਹਾਂ, ਸੁਖ ਮਿਲਦਾ ਹੈ, ਸੰਤਾਂ ਦੇ ਦਰਸ਼ਨ ਕਰਕੇ
ਸੁਣਿਓ ਰਖੀਰ ਦੇ ਅਰਖਾਵਾ
ਇਹ ਬਚਨ ਸੁਣ ਕੇ ਉਹ ਰਿਸ਼ੀ ਬੜਾ ਖੁਸ਼ ਹੋਇਆ ਪ੍ਰਸੰਨ ਹੋਇਆ
ਏਤ ਬੂਜਨੇ ਬੈਨ ਅਲਾਵਾ
ਸਤਿਗੁਰੂ ਨਾਨਕ ਦੇਵ ਜੀ ਨੂੰ ਪੁੱਛਣ ਵਾਸਤੇ ਬੋਲਿਆ
ਸ਼੍ਰੀ ਨਾਨਕ ਜੇ ਹੈ ਤੁਮ ਨਾਮੋ ਤੋ ਚਰਨਨ ਹੋਏ ਮੋਰ ਪਰ ਨਾਮੋ
ਰਿਸ਼ੀ ਕਹਿਣ ਲੱਗਾ ਜੇਕਰ ਤੁਹਾਡਾ ਨਾਮ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਹੈ ਸੱਚੀ ਮੁੱਚੀ ਤੁਸੀਂ ਗੁਰੂ ਨਾਨਕ ਦੇਵ ਜੀ ਹੀ ਹੋ ਤਾਂ ਮੇਰਾ ਤੁਹਾਡੇ ਚਰਨਾਂ ਚ ਪ੍ਰਣਾਮ ਹੈ ਨਮਸਕਾਰ ਹੈ
ਗੁਰਬੂਜਿਓ ਤੂੰ ਕਿਉਂ ਕਰ ਜਾਣਾ
ਸਤਿਗੁਰਾਂ ਨੇ ਪੁੱਛਿਆ ਰਿਸ਼ੀ ਜੀ ਤੁਸੀਂ ਨਾਨਕ ਜੀ ਨੂੰ ਕਿਵੇਂ ਜਾਣਦੇ ਤੁਸੀਂ ਸਾਡਾ ਨਾਂ ਕਿੱਥੋਂ ਸੁਣਿਆ ਹੈ
ਕੀਤੇ ਸੁਣ ਕੇ ਮੈਂ ਪਛਾਣਿਆ
ਸਾਡੀ ਜਾਣ ਪਛਾਣ ਤੁਹਾਨੂੰ ਕਿੱਥੋਂ ਹੋਈ ਹੈ ਕਿਹਦੇ ਕੋਲੋਂ ਸਾਡੇ ਬਾਰੇ ਜਾਣਕਾਰੀ ਮਿਲੀ ਹੈ
ਮੁਨਵਰ ਭਨੈ ਮੋਰ ਗੁਰਪੂਰਾ
ਉਹ ਸੁਣ ਕੇ ਰਿਸ਼ੀ ਕਹਿਣ ਲੱਗਾ ਕਿ ਮੇਰੇ ਜਿਹੜੇ ਗੁਰੂ ਹਨ ਉਹ ਬੜੇ ਕਰਨੀ ਵਾਲੇ ਹਨ ਮੈਨੂੰ ਜਿਹੜੇ ਗੁਰੂ ਮਿਲੇ ਹਨ ਉਹ ਪੂਰੇ ਗੁਰੂ ਹਨ
ਤੇ ਇੱਕ ਸਮੇਂ ਕਹੋ ਬਚ ਰੂਰਾ
ਮੇਰੇ ਗੁਰੂ ਜੀ ਨੇ ਮੈਨੂੰ ਇਹ ਬਚਨ ਦੱਸਿਆ ਸੀ
ਕਲੀ ਕਾਲ ਮੈਂ ਹੈ ਅਵਤਾਰਾ
ਮੇਰੇ ਗੁਰੂ ਨੇ ਆਖਿਆ ਸੀ ਬੇਟਾ ਕਲਯੁਗ ਦੇ ਸਮੇਂ ਵਿੱਚ ਪਰਮਾਤਮਾ ਦਾ ਅਵਤਾਰ ਹੋਵੇਗਾ
ਨਾਮ ਜਪਾਮਨ ਦੰਭ ਬਿਤਾਰਾ
ਐਸਾ ਮਹਾਂਪੁਰਸ਼ ਅਵਤਾਰ ਆਏਗਾ ਦੁਨੀਆਂ ਦੇ ਹਰ ਵਰਗ ਨੂੰ ਹਰ ਜਾਤੀ ਨੂੰ ਉਪਦੇਸ਼ ਦੇਵੇਗਾ ਨਾਮ ਜਪਾਵੇਗਾ ਦੰਭ ਪਖੰਡ ਦਾ ਨਾਸ ਕਰੇਗਾ
ਭਗਤ ਜਗਤ ਮੈਂ ਸੋ ਪ੍ਰਗਟਾਵੇ
ਉਹ ਮਹਾਂਪੁਰਸ਼ ਅਵਤਾਰ ਪ੍ਰਭੂ ਦਾ ਦੁਨੀਆਂ ਵਿੱਚ ਭਗਤੀ ਦਾ ਪ੍ਰਚਾਰ ਕਰੇਗਾ ਨਾਮ ਜਪਾਏਗਾ ਭਗਤੀ ਕਰਾਏਗਾ
ਜੈ ਤੈ ਉੱਤਮ ਧਰਮ ਚਲਾਵੇ
ਜਿੱਥੇ ਕਿੱਥੇ ਉੱਤਮ ਧਰਮ ਸਰਬ ਧਰਮ ਮਹਿ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰ ਉਹ ਨਾਮ ਦਾ ਜਾਪ ਨਾਮ ਦਾ ਪ੍ਰਤਾਪ ਵਿਸਥਾਰੇਗਾ
ਦਰਸ ਕਰਤ ਪੀ ਭਾਮ ਨਾ ਮੋਹੇ
ਤਾਂ ਉਸ ਵੇਲੇ ਆਪਣੇ ਗੁਰੂ ਦੇ ਮੂੰਹ ਤੋਂ ਬਚਨ ਸੁਣ ਕੇ ਮੇਰੇ ਮਨ ਚ ਭਾਵਨਾ ਜਾਗ ਪਈ ਕਿ ਜੇ ਐਸਾ ਮਹਾਂਪੁਰਸ਼ ਅਵਤਾਰ ਕਲਯੁਗ ਚ ਪ੍ਰਭੂ ਦਾ ਹੋਣਾ ਹੈ ਮੈਨੂੰ ਵੀ ਦਰਸ਼ਨ ਹੋ ਜਾ ਕਿਉਂਕਿ ਕਲਯੁਗ ਦੇ ਸਮੇਂ ਵਿੱਚ ਜੇ ਅਵਤਾਰ ਨੇ ਆਉਣਾ ਹੈ ਤਾਂ ਉਹਦੇ ਦਰਸ਼ਨ ਵੀ ਹੋ ਜਾਣ ਤਾਂ ਕਿੰਨਾ ਚੰਗਾ ਹੋਵੇ
ਸ਼੍ਰੀ ਨਾਨਕ ਜੀ ਹੋ ਤੁਮ ਓਹੇ
ਮੈਂ ਆਪਣੇ ਗੁਰੂ ਤੋਂ ਪੁੱਛਿਆ ਕਿ ਜਿਹੜੇ ਅਵਤਾਰ ਆਉਣਗੇ ਉਹਨਾਂ ਦਾ ਨਾਮ ਕੀ ਹੋਵੇਗਾ ਮੇਰੇ ਗੁਰੂ ਨੇ ਦੱਸਿਆ ਵੀ ਉਹਨਾਂ ਦਾ ਨਾਮ ਨਾਨਕ ਨਿਰੰਕਾਰੀ ਹੋਵੇ ਜੋ ਤੁਸੀਂ ਕਹਿ ਰਹੇ ਹੋ ਬਿਲਕੁਲ ਇਹੀ ਮੇਰੇ ਗੁਰੂ ਨੇ ਦੱਸਿਆ ਸੀ ਤੁਸੀਂ ਉਹੀ ਰੂਪ ਮੈਨੂੰ ਨਜ਼ਰ ਆਏ ਹੋ ਕਿਉਂਕਿ ਇਸ ਉੱਚੀ ਪਹਾੜੀ ਤੇ ਇਸ ਜਗ੍ਹਾ ਤੇ ਆਮ ਆਦਮੀ ਦੀ ਗਮਤਾ ਨਹੀਂ ਹੈ ਇੱਥੇ ਕੋਈ ਉੱਚੀ ਹਸਤੀ ਮਹਾਂਪੁਰਸ਼ ਅਵਤਾਰੀ ਪੁਰਸ਼ ਹੀ ਆ ਸਕਦੇ ਹੈ ਜੋ ਤੁਸੀਂ ਇੱਥੇ ਆਏ ਹੋ ਸੱਚਮੁੱਚ ਤੁਸੀਂ ਗੁਰੂ ਨਾਨਕ ਦੇਵ ਜੀ ਹੋ ਤੇ ਮੇਰੀ ਤੁਹਾਡੇ ਚਰਨਾਂ ਚ ਨਮਸਕਾਰ ਬੰਦਨਾ ਹੈ
ਹਸ ਕੈ ਬੰਦਨ ਹੇਤ ਸਮੀਪਾ ਗਯੋ ਜਹਾਂ ਬੇਦੀ ਕੁਲ ਦੀਪਾ
ਇਸ ਤਰ੍ਹਾਂ ਕਹਿ ਕੇ ਉਹ ਰਿਸ਼ੀ ਅੱਗੇ ਵਧਿਆ ਗੁਰੂ ਨਾਨਕ ਦੇਵ ਜੀ ਨੂੰ ਡੰਡੋਤ ਬੰਦਨਾ ਕਰਨ ਲੱਗਾ ਉਹ ਮਹਾਰਾਜ ਦੇ ਚਰਨਾਂ ਤੇ ਸਿਰ ਧਰਨ ਲੱਗਾ ਮੱਥਾ ਟੇਕਣ ਲੱਗਾ
ਨਿਜ ਕਰ ਪਰ ਲੈ ਕੇ ਤੇ ਸੀ ਸੰਗ
ਗੁਰੂ ਨਾਨਕ ਦੇਵ ਜੀ ਨੇ ਵੀ ਉਸ ਮਹਾਤਮਾ ਦਾ ਸਿਰ ਆਪਣੇ ਹੱਥਾਂ ਤੇ ਲੈ ਲਿਆ ਆਪਣੇ ਪੈਰਾਂ ਤੇ ਨਹੀਂ ਆਉਣ ਦਿੱਤਾ ਮਹਾਰਾਜ ਨੇ ਉਹਦਾ ਸੀਸ ਬੋਚ ਲਿਆ ਆਪਣੇ ਕਰ ਕਮਲਾਂ ਦੇ ਉੱਤੇ
ਆਦਰ ਕਰਤ ਭਏ ਜਗਦੀਸ਼
ਮਹਾਰਾਜ ਉਹਦਾ ਆਦਰ ਕਰਦੇ ਸਤਿਕਾਰ ਕਰਦੇ ਕਹਿੰਦੇ ਨਹੀਂ ਮਹਾਰਾਜ ਸੰਤ ਜੀ ਸਾਡੀ ਵੀ ਤੁਹਾਡੇ ਚਰਨਾਂ ਚ ਨਮਸਕਾਰ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਧੰਨ ਗੁਰੂ ਨਾਨਕ ਦੇਵ ਜੀ ਨੇ ਜੋ ਬਚਨ ਰਾਗ ਬਸੰਤ ਦੇ ਦੂਜੇ ਸ਼ਬਦ ਵਿਚ ਕਹੇ ਨੇ। ਸਾਧ ਸੰਗਤ ਜੀ, ਅੱਜ ਸਾਨੂੰ ਗੁਰਬਾਣੀ ਦਾ ਉਹ ਬੋਧ ਨਹੀਂ ਹੈ, ਗਿਆਨ ਨਹੀਂ ਹੈ, ਅਸੀਂ ਕੱਟੜਵਾਦੀ ਹੋ ਗਏ ਹਾਂ, ਮੁਤਸਬੀ ਹੋ ਗਏ ਹਾਂ, ਅਸੀਂ ਦੂਸਰੇ ਬੰਦੇ ਦੇ ਕੱਪੜੇ ਦੇਖਦੇ ਹਾਂ ਵੀ ਇਹ ਤਾਂ ਮੁਸਲਮਾਨਾਂ ਵਾਲੇ ਕੱਪੜੇ ਪਾਈ ਫਿਰਦਾ ਹੈ, ਇਹ ਹਿੰਦੂਆਂ ਵਾਲੇ ਕੱਪੜੇ ਪਾਈ ਫਿਰਦਾ ਹੈ, ਪਰ ਅਸੀਂ ਇਹ ਨਹੀਂ ਦੇਖਦੇ ਉਹਦੇ ਅੰਦਰ ਜੋਤ ਕਿਹੜੀ ਜਗ ਰਹੀ ਹੈ। ਬਾਹਰਲਾ ਲਿਬਾਸ ਦੇਖ ਕੇ ਅਸੀਂ ਬੰਦੇ ਨੂੰ ਰੱਬ ਦੇ ਭਗਤਾਂ ਨੂੰ ਨਹੀਂ ਪਛਾਣਦੇ। ਧੰਨ ਗੁਰੂ ਨਾਨਕ ਦੇਵ ਜੀ ਬੜੇ ਸੁੰਦਰ ਬਚਨ ਕਹਿੰਦੇ ਹੈ, ਸਿਰ ਨਾਨਕ ਲੋਕਾਂ ਪਾਵ ਹੈ, ਬਲਿਹਾਰੀ ਜਾਓ ਜਿਤੇ ਤੇਰੇ ਨਾਵ ਹੈ। ਮੇਰਾ ਸਿਰ ਹੋਵੇ, ਨਾਨਕ ਦਾ ਸਿਰ ਹੋਵੇ ਤੇ ਲੋਕਾਂ ਦੇ ਪੈਰਾਂ ਵਿੱਚ ਹੋਵੇ। ਕਿਹਨਾਂ ਲੋਕਾਂ ਦੇ? ਜਿਹੜੇ ਰੱਬ ਦੇ ਨਾਂ ਲੈਂਦੇ ਨੇ। ਨਾਂ ਵੀ ਕਿਹੜੇ? ਕੱਲਾ ਵਾਹਿਗੁਰੂ ਵਾਹਿਗੁਰੂ ਹੀ ਨਹੀਂ, ਜਿੰਨੇ ਵੀ ਨਾਂ ਨੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਬਲਿਹਾਰੀ ਜਾਓ ਜਿਤੇ ਤੇਰੇ ਨਾਮ ਹੈ। ਜਿੰਨੇ ਨਾਮ ਨੇ, ਰਾਮ ਰਾਮ, ਵਾਹਿਗੁਰੂ ਵਾਹਿਗੁਰੂ, ਅੱਲਾ ਅੱਲਾ, ਖੁਦਾ ਖੁਦਾ, ਗੋਡ ਗੋਡ, ਕੋਈ ਕੁਛ ਕਹਿ ਰਿਹਾ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਈਆ, ਕੋਈ ਅਲਾਏ। ਜਿੰਨੇ ਕੋਈ ਪਰਮੇਸ਼ਰ ਦੇ ਨਾਂ ਲੈ ਰਿਹਾ, ਜਿਵੇਂ ਵੀ ਲੈ ਰਿਹਾ, ਉਹ ਰੱਬ ਦਾ ਪਿਆਰਾ ਮੇਰੇ ਲਈ ਪੂਜਣ ਯੋਗ ਹੈ। ਮੇਰਾ ਸਿਰ ਉਹਦੇ ਚਰਨਾਂ ਵਿੱਚ ਹੈ। ਸਿਰ ਨਾਨਕ ਲੋਕਾਂ ਪਾਵ ਹੈ, ਬਲਿਹਾਰੀ ਜਾਓ ਜਿਤੇ ਤੇਰੇ ਨਾਮ ਹੈ। ਮਹਾਰਾਜ ਉਸ ਰਿਸ਼ੀ ਦਾ ਸਿਰ ਆਪਣੇ ਹੱਥਾਂ ਤੇ ਲੈ ਕੇ ਕਹਿੰਦੇ, ਸੰਤ ਜੀ ਤੁਸੀਂ ਇੱਦਾਂ ਨਾ ਕਰੋ, ਬਲਕਿ ਸਾਡੀ ਤੁਹਾਨੂੰ ਨਮਸਕਾਰ ਹੈ।
ਬੂਜਨ ਲਗੇ ਕੌਣ ਤੁਮ ਨਾਮੋ, ਗੁਰ ਕੋ ਨਾਮ ਬਨੋ ਅਬਰਾਮੋ।
ਫਿਰ ਗੁਰੂ ਜੀ ਪੁੱਛਦੇ ਨੇ, ਹੇ ਰਿਸ਼ੀਵਰ, ਹੇ ਮੁਨੀਜਨ, ਤੁਸੀਂ ਇਸ ਪਹਾੜ ਤੇ ਰਹਿ ਕੇ ਤਪੱਸਿਆ ਕਰ ਰਹੇ ਹੋ, ਆਪ ਜੀ ਦਾ ਸ਼ੁਭ ਨਾਮ ਕੀ ਹੈ? ਤੁਹਾਡਾ ਸ਼ੁਭ ਨਾਮ ਪੁੱਛਣਾ ਚਾਹੁੰਦੇ ਆ, ਜਾਣਨਾ ਚਾਹੁੰਦੇ ਆ।
ਗੁਰ ਕੋ ਨਾਮ ਬਨੋ ਅਬਰਾਮੋ।
ਔਰ ਆਪ ਜੀ ਦੇ ਗੁਰੂ ਦਾ ਕੀ ਨਾਮ? ਕਿਉਂਕਿ ਜਿਹੜੇ ਗੁਰੂ ਦੇ ਤੁਸੀਂ ਚੇਲੇ ਹੋ, ਉਹ ਗੁਰੂ ਵੀ ਮਹਾਨ ਹੋਵੇਗਾ। ਜੇ ਗੁਰੂ ਮਹਾਨ ਹੋਵੇਗਾ ਤਾਂ ਹੀ ਚੇਲਾ ਮਹਾਨ ਹੋਇਆ। ਜੇ ਗੁਰੂ ਹੀ ਗੁਰੂ ਜਿਨ੍ਹਾਂ ਦੇ ਟੱਪਣੇ ਚੇਲੇ ਜਾਣ ਛੜੱਪ, ਉਹ ਜਿਹੇ ਚੇਲੇ ਹੁੰਦੇ ਜਿਹੋ ਜਿਹੇ ਗੁਰੂ ਹੁੰਦੇ ਆ। ਜੇ ਤੁਸੀਂ ਕੁਝ ਬਣੇ ਹੋ ਤੇ ਤੁਹਾਡੇ ਗੁਰੂ ਦੀ ਘਾਲਣਾ ਹੈ। ਆਪਣੇ ਗੁਰੂ ਦਾ ਨਾਮ ਦੱਸੋ, ਫਿਰ ਸਾਨੂੰ ਪਤਾ ਲੱਗੇ ਕਿ ਤੁਸੀਂ ਕੌਣ ਹੋ ਔਰ ਤੁਹਾਡਾ ਗੁਰੂ ਕਿੰਨਾ ਮਹਾਨ ਸੀ।
ਮੋਹੇ ਨਾਮ ਕਲਿਆਣ ਲਖੀਜੈ।
ਕਹਿਣ ਲੱਗਾ ਮਹਾਰਾਜ, ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ, ਮੇਰਾ ਨਾਮ ਕਲਿਆਣ ਦਾਸ ਹੈ, ਮੈਨੂੰ ਕਲਿਆਣ ਦਾਸ ਕਹਿੰਦੇ ਹਨ।
ਸੀਲ ਸੈਨ ਗੁਰ ਨਾਮ ਜੁਨੀਜੈ।
ਮੇਰੇ ਗੁਰੂ ਜੀ ਦਾ ਨਾਮ ਸੀਲ ਸੈਨ ਹੈ, ਮੈਂ ਉਹਨਾਂ ਦਾ ਸੇਵਕ ਹਾਂ। ਸੀਲ ਸੈਨ ਜੀ ਤੋਂ ਮੈਂ ਉਪਦੇਸ਼ ਗੁਰਮੰਤਰ ਲੈ ਕੇ ਨਾਮ ਦੀ ਸਾਧਨਾ ਕੀਤੀ ਹੈ।
ਤੁਮਰੇ ਦਰਸ਼ ਮਿਲਿਓ ਦੁਖ ਹੰਤਾ।
ਆਪ ਜੀ ਦੇ ਦਰਸ਼ਨ ਹੋਏ ਨੇ ਤੇ ਦੁੱਖ ਸਾਰੇ ਕੱਟੇ ਗਏ, ਮੇਰੀ ਸਾਧਨਾ ਪੂਰੀ ਹੋ ਗਈ ਹੈ।
ਜਪ ਤਪ ਸਗਲੇ ਸਫਲ ਪਮੰਤਾ।
ਅੱਜ ਮੇਰੇ ਜਪ ਤਪ ਕਰਮ ਧਰਮ ਨੇਮ ਪੂਜਾ ਪਾਠ ਸਾਰੇ ਸ਼ੁਭ ਕਰਮ ਸਫਲ ਹੋ ਗਏ ਨੇ।
ਇਓ ਮਿਲ ਗਮਨੇ ਉਹ ਆਸ਼ਰਮ ਆਪਣ।
ਇਹ ਕਹਿ ਕੇ ਉਹ ਰਿਸ਼ੀ ਗੁਰੂ ਜੀ ਦੇ ਚਰਨਾਂ ਚ ਨਮਸਕਾਰ ਕਰਕੇ ਆਪਣੇ ਆਸ਼ਰਮ ਚਲਾ ਗਿਆ।
ਜੈ ਬਹੁ ਤਪੀ ਕਰੈ ਬਦ ਤਪਨ।
ਉੱਥੇ ਬੜੇ ਤਪੱਸਵੀ ਤਪ ਕਰ ਰਹੇ ਸਨ। ਸਾਧ ਸੰਗਤ ਜੀ, ਪਹਾੜਾਂ ਵਿੱਚ ਅੱਜ ਵੀ ਬੜੇ ਬੜੇ ਸਾਧੂ ਬੈਠੇ ਹੈ, ਸ੍ਰੀ ਹੇਮਕੁੰਡ ਸਾਹਿਬ ਤੋਂ ਉੱਪਰ ਵੀ ਕਹਿੰਦੇ ਕੁਝ ਸਾਧੂ ਅਜੇ ਬੈਠੇ ਹੈ। ਪਤਾ ਨੀ ਕਿੰਨੀ ਕੁ ਉਹਨਾਂ ਦੀ ਆਯੂ ਹੋ ਗਈ ਹੈ, ਕਿੰਨੀ ਕੁ ਉਮਰ ਹੋ ਗਈ ਹੈ, ਉੱਥੇ ਜਾਣਾ ਔਖਾ ਹੈ। ਸ੍ਰੀ ਮਾਨ ਸੰਤ ਬਾਬਾ ਸਾਵਣ ਸਿੰਘ ਜੀ ਰਵਾਲੋਂ ਵਾਲੇ, ਜਿਨ੍ਹਾਂ ਦੀ 118 ਵਰੇ ਉਮਰ ਹੋਈ ਹੈ, ਦਾਸ ਨੇ ਉਹਨਾਂ ਮਹਾਂਪੁਰਸ਼ਾਂ ਦੀ ਕੁਝ ਸਮਾਂ ਸੰਗਤ ਕੀਤੀ। ਉਹ ਕੁਝ ਮਹੀਨੇ ਸ੍ਰੀ ਹੇਮਕੁੰਡ ਸਾਹਿਬ ਦੇ ਉੱਪਰ ਰਹਿ ਕੇ ਆਏ ਤੇ ਉਹ ਦੱਸਿਆ ਕਰਦੇ ਸਨ ਵੀ ਅਸੀਂ 18-20 ਕਿਲੋਮੀਟਰ ਉਸ ਤੋਂ ਵੀ ਅੱਗੇ ਜਾ ਕੇ ਆਏ, ਔਰ ਉੱਥੇ ਜਾ ਕੇ ਦੋ ਐਸੇ ਸਾਧੂਆਂ ਦੇ ਵੀ ਦਰਸ਼ਨ ਕੀਤੇ ਹੈ ਵੀ ਜਿਨ੍ਹਾਂ ਦੇ ਪ੍ਰਵੱਟੇ ਅੱਖਾਂ ਦੇ ਉੱਪਰ ਛਾ ਚੁੱਕੇ ਹੈ, ਔਰ ਉਹਨਾਂ ਨੂੰ ਪਤਾ ਹੀ ਨਹੀਂ ਕਿ ਕਿੰਨੀ ਉਮਰ ਉਹਨਾਂ ਦੀ ਹੋ ਚੁੱਕੀ ਹੈ। ਉਹ ਤਪ ਕਰਕੇ ਯੋਗ ਬਲ ਨਾਲ ਅਜੇ ਤੱਕ ਬੈਠੇ ਹੈ, ਪਤਾ ਨਹੀਂ ਕਦੋਂ ਦੇ ਬੈਠੇ ਹੈ। ਤੋ ਉਹ ਜਗ੍ਹਾ ਜਿਹੜੀ ਹੈ ਦੇਵ ਭੂਮੀ ਹੈ, ਦੇਵਤਿਆਂ ਦਾ ਸਥਾਨ ਹੈ, ਰੱਬ ਦੇ ਨਾਲ ਜੁੜੇ ਹੋਏ ਬੰਦਿਆਂ ਵਾਸਤੇ ਸਭ ਕੁਝ ਸੰਭਵ ਹੈ। ਇਹਦੇ ਅਸੀਂ ਸੰਸਾਰੀ ਵਿਕਾਰੀ ਕਾਮੀ ਕ੍ਰੋਧੀ ਲੋਕ ਹਾਂ ਜਿਹੜੇ ਉਹਨਾਂ ਗੱਲਾਂ ਨੂੰ ਮੰਨ ਕੇ ਵੀ ਰਾਜੀ ਨਹੀਂ ਆ, ਪਰ ਉਹ ਖੇਡਾਂ ਨਿਆਰੀਆਂ, ਪਰਮੇਸ਼ਰ ਦੇ ਪਿਆਰਿਆਂ ਦੀਆਂ ਖੇਡਾਂ ਨਿਆਰੀਆਂ ਹੀ ਨਿਆਰੀਆਂ। ਉੱਥੇ ਤਪੱਸਵੀ ਤਪ ਕਰਦੇ ਸਾਧਨਾ ਕਰਦੇ ਹਨ।
ਹਿਰਦੇ ਰਹੋ ਅਧਿਕ ਅਰ ਖਾਏ ਸਭਿਆਂ ਕੋ ਸੁਧ ਜਾਏ ਸੁਨਾਏ।
ਕਲਿਆਣ ਦਾਸ ਉੱਥੇ ਚਲਾ ਗਿਆ, ਉਸਨੇ ਜਾ ਕੇ ਉੱਥੇ ਜਿਹੜੇ ਸਾਧੂ ਸਨ, ਹੋਰ ਮਹਾਂਪੁਰਸ਼ ਰਿਸ਼ੀ ਬੈਠੇ ਸਨ, ਉਹਨਾਂ ਨੂੰ ਖੁਸ਼ਖਬਰੀ ਦੱਸੀ। ਕਹਿਣ ਲੱਗਾ ਬਈ ਸੁਣੋ, ਆਪਣੇ ਪਹਾੜ ਦੇ ਉੱਤੇ ਆਪਣੇ ਤਪੋਬਨ ਦੇ ਵਿੱਚ ਪਰਮਾਤਮਾ ਦਾ, ਪਰਮੇਸ਼ਰ ਦਾ, ਈਸ਼ਵਰ ਦਾ ਅਵਤਾਰ ਧੰਨ 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 ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਏ ਹਨ।
ਸ੍ਰੀ ਨਾਨਕ ਜਿਨ ਕੀ ਸ਼ੁਭ ਬਾਤਾ ਕਰ ਤੋ ਤੋ ਕਬ ਕਬ ਮਿਲ ਤਾਤਾ।
ਕਹਿਣ ਲੱਗਾ ਆਪਣੇ ਗੁਰੂ ਜੀ, ਤਾਤਾ ਮੈਨੇ ਪਿਤਾ ਜੀ, ਪਿਓ ਤੇ ਗੁਰੂ ਦਾ ਰੁਤਬਾ ਬਰਾਬਰ ਮੰਨਦੇ ਹੈ, ਬਲਕਿ ਧਾਰਮਿਕ ਮੰਡਲ ਵਿੱਚ ਗੁਰੂ ਨੂੰ ਹੀ ਪਿਓ ਮੰਨਦੇ ਹੈ, ਗੁਰਦੇਵ ਮਾਤਾ ਗੁਰਦੇਵ ਪਿਤਾ। ਕਹਿਣ ਲੱਗਾ ਜਿਨ੍ਹਾਂ ਦੀ ਗੱਲ ਸਾਡੇ ਗੁਰਦੇਵ ਸੀਲ ਸੈਨ ਜੀ ਮਹਾਰਾਜ ਕਰਿਆ ਕਰਦੇ ਸਨ, ਉਹ ਕਹਿੰਦੇ ਹੁੰਦੇ ਸਨ ਕਿ ਕਲਯੁਗ ਦਾ ਸਮਾਂ ਜਦੋਂ ਆਏਗਾ ਉਦੋਂ ਈਸ਼ਵਰ ਨਿਰੰਕਾਰ ਜਗਤ ਦਾ ਕਲਿਆਣ ਕਰਨ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਰੂਪ ਚ ਪ੍ਰਗਟ ਹੋਏਗਾ। ਉਹ ਸਮਾਂ ਆ ਗਿਆ ਹੈ, ਗੁਰੂ ਨਾਨਕ ਦੇਵ ਜੀ ਆ ਗਏ ਨੇ ਤੇ ਆਏ ਗਏ ਨੇ ਆਪਣੇ ਪਹਾੜ ਦੇ ਉੱਤੇ, ਆਪਣੇ ਬਿਲਕੁਲ ਨੇੜੇ ਹੀ ਆ ਕੇ ਉਹ ਪਹਾੜ ਚ ਬੈਠੇ ਨੇ।
ਸੋ ਅਵ ਚਲ ਆਏ ਏ ਠਾਈ ਵੈਸੇ ਬਨ ਕੇ ਬੀਚ ਸੁਆਏ।
ਉਹ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਦੀ ਗੱਲ ਸਾਡੇ ਗੁਰਦੇਵ ਸੀਲ ਸੈਨ ਜੀ ਕਰਿਆ ਕਰਦੇ ਸਨ ਵੀ ਕਲਯੁਗ ਦੇ ਵਿੱਚ ਈਸ਼ਵਰ ਦਾ ਅਵਤਾਰ ਹੋਵੇਗਾ, ਉਹ ਮਹਾਂਪੁਰਸ਼ ਅਵਤਾਰ ਇਸ ਵੇਲੇ ਇਸ ਬਣ ਦੇ ਵਿੱਚ ਆਏ ਹਨ।
ਦੁਵੈ ਮਾਨਵੈ ਔਰ ਸੰਗਾਰੇ ਚਲੀਏ ਦਰਸ਼ਨ ਲਿਓ ਨਿਆਰੇ।
ਤੇ ਗੁਰਦੇਵ ਜੀ ਜਿਨ੍ਹਾਂ ਦਾ ਜ਼ਿਕਰ ਕਰਦੇ ਨੇ ਉਹਨਾਂ ਦੇ ਦਰਸ਼ਨ ਕਰਨ ਦਾ ਹੁਣ ਮੌਕਾ ਬਣ ਗਿਆ, ਘਰ ਚ ਗੰਗਾ ਆ ਗਈ ਹੈ, ਕਿਉਂਕਿ ਸਾਧੂ ਦੇ ਦਰਸ਼ਨਾਂ ਲਈ ਪਤਾ ਨਹੀਂ ਕਿੱਥੇ ਜਾਣਾ ਪਵੇ, ਫਿਰ ਵੀ ਦਰਸ਼ਨ ਹੋਣ ਨਾ ਹੋਣ ਗੁਰੂ ਨਾਨਕ ਦੇਵ ਜੀ ਦੇ ਸਾਡੇ ਘਰ ਆਏ ਬੈਠੇ ਨੇ, ਤੇ ਜੇ ਘਰ ਆਇਆਂ ਦੇ ਵੀ ਦਰਸ਼ਨ ਨਾ ਕਰ ਪਾਏ ਤੇ ਮਾੜੇ ਭਾਗ ਆਉਣ। ਚਲੋ ਉੱਠੋ ਸਾਰੇ ਹੀ, ਚੱਲ ਕੇ ਆਪਾਂ ਦਰਸ਼ਨ ਕਰੀਏ। ਇਹ ਸੁਣ ਕੇ
ਦੁਵੈ ਮਾਨਵੈ ਔਰ ਸੰਗਾਰੇ,
ਦੋ ਬੰਦੇ ਉਹਨਾਂ ਦੇ ਨਾਲ ਭਾਈ ਬਾਲਾ ਤੇ ਮਰਦਾਨਾ ਨਾਲ ਹਨ, ਚੱਲ ਕੇ ਦਰਸ਼ਨ ਕਰੀਏ।
ਸੀਲ ਸੈਨ ਆਦਿਕ ਰਿਖੀ ਜੇਤੇ ਸੁਨ ਸੰਗ ਸ਼ੀਗਰ ਗਚਤ ਬੇ ਤੇਤੇ।
ਉਹ ਸਾਰੇ ਰਿਸ਼ੀ ਉੱਠ ਪਏ, ਉਹਨਾਂ ਦਾ ਬੁੱਢਾ ਗੁਰੂ ਬਿਰਧ ਅਵਸਥਾ ਬਾਬਾ ਸੀਲ ਸੈਨ ਉਹ ਵੀ ਉੱਠਿਆ, ਆਪਣੇ ਚੇਲਿਆਂ ਨੂੰ ਨਾਲ ਲੈ ਕੇ जगत गुरु नानक देव जी दे दर्शन लई आया।
सिर पर जटा जूट को कीने,
सिर दे उत्ते जटा दे जूड़े कीते हुए ने। लम्मियां लम्मियां जटावां उना महापुरुषां दीआं, उना दे जूड़े सिर दे उत्ते सजाए हुए ने।
कुछ की कट में पाए कुपीने,
और लक दे विच उना ने अपना शरीर ढकण दी दब कुशा ओदी लंगोटी बनाई हुई है। कपड़ा उत्ते पहाड़ां च किथे मिलदा है, उत्थे कोई कपड़ा कौन लैके जावे उना वास्ते। अपना तन ढकण लई ओ जां तां मिर्गशाला जां शेर दी खल जां पशुआं दी खल वरत लैंदे ने। जे ओ भी ना मिले ते कुशा जोड़ के इक कुपीन अपनी लक नूं ला लैंदे ने। बस ओदे नाल अपना तन ढक के ओ तपस्या करदे ने। ओ साधु सारे श्री गुरु नानक देव जी दे दर्शन लई आए ने।
पल कल के बस्तर तन धारे, जंजू कुछ के गरीब मजारे।
और दरख्तां दा बलकल दरख्तां दी छाल उतार के अपने शरीर दे उत्ते पहनी होई है, और कुशा दे ही जंजू गल विच पाए हुए ने।
कर पग के नक बदे बिसाला,
उना दे हत्थां दे ते पैरां दे नूं भी बड़े बड़े लम्मे हो चुके ने, वध चुके ने।
तप के तेज दिपै जिन भाला,
तपस्या दा तेज उना दे मत्थे ते चमकदा है। मत्था इंज चमकदा जिवें सोना चमकदा, इस तरह चमकदा जिवें सूरज चमकदा। तपस्वी साधु, जटाधारी साधु, नगन साधु, सीर सैन दे चेले एक पूरा जथा लैके तुर पए ने गुरु बाबा जी दे दर्शना वास्ते।
कम सवेद तन चरम सुकावा,
कहंदे दाड़ियां चिट्टियां हो गईयां ने, पता नहीं केड़े जुगां दे बैठे होए ने। अखां दे परवट्टे भी लम्मे लम्मे होए पए ने, हत्थां दे नोह ते पैरां दे नोह भी बधे होए ने, और शरीर उना दा सुक के तीला हो गया है। चम जड़ा है शरीर ते रहा ही नहीं, हड्डियां ही नजर आउंदियां ने।
सुर्ग आदक सुख तनक न भावा,
उना नू तपस्या तो इलावा कुछ भी चंगा नहीं लगदा। जे उना नू इंदर राजा आके कवे भी तुसी मेरे स्वर्ग दा सुख सारा लै लवो, ओ कहंदे ने साडे लई कां दी बिष्टा है। ब्रह्मज इंद्रज आदलो होत दे तर भोग, बीत राग ते काक बिष्ट सम जेगिन, बीत राग ते लोग। इंद्रपुरी दे भोगां नूं कां दी बिष्टा समझदे है, क्योंकि बिष्टा तां कोई भी माड़ी है, गंदी है, पर कां दी क्यों गंदी है? कां बिष्टा का खा के फिर बिष्टा करदा, इन्नी गंदी समझते है वह विषय भोगां दी बिष्टा नूं। जिन्ने सुख ने वह कौए दी बिष्टा समान त्यागी बैठे ने।
उज्जल हृदय ज्ञान सो जिनके,
उन्हां दे हिरदे ज्ञान नाल उज्जल हो चुके ने। जे बिखिया सगली तजी, लियो भेख बैराग, कहो नानक सुन रे मना ते नर मत है भाग। उना दे भाग जागे ने जिन्हां ने संसार दे विषयां नूं बिख समान त्याग दिता है।
कल मल नासै दर्शन तिनके,
एहो जे त्यागियां बैरागियां महापुरशां दे दर्शन करन नाल पाप कटे जांदे। साधु दे दर्शन होवे साधु, हुण नकल तां सात संगत जी 99% हो सकदी है, पर एक गल याद रखना, नकल हमेशा असल दी हुंदी है। असी अज उलझ गए हां, अज दा सिख समाज इत्थे बड़ी बुरी तरह उलझ गया। एक पासे तां संतां दे वग फिरदे ने, उह कहिंदे किहदे किहदे पैरियां हथ लावां संतां दे वग फिरदे, बहुत ही हो गए। ते फिर श्रद्धालुआं दी श्रद्धा टुटी हुई, वो कहंदे भी शायद सारे नकली होंदे होणगे, पर नहीं, ٹھیک ہے 99 نقلی ہو سکتے ہیں، ایک اصلی ہوئے گا تا 99 نقلی ہون گے، نقل ہمیشہ اصل دی ہوندی ہے، جے اصل نہ ہوئے کوئی چیز آج تک ایسی نہیں بنی جیدا اصل نہ ہوئے تے نقل بن گئی ہوئے، آج تک کوئی چیز دسو پہلا اصل بن دی ہے پھر وہ ڈپلیکیٹ کاپی تیار ہوندی ہے نقل بن دی ہے، اصل سنت ہوندے نے تائیں گرو صاحب کہندے نے سنت سرن جو جان پر ہے سو جان ادرن ہار، سنت کی نندا نانکا بہر بہر اوتار، ساری اشٹپدی تیرویں سنت دی مہما دسی ہے، سنت اصل چ ہوندے نے، جے نقل ہوندے نے تے وہ بھی اصل دی کرپا نال ہوندے نے، اصل دی بدولت ہوندے نے، اصل دے صدقہ ہوندے نے، آپاں نقل چھڈ کے اصل لبنی ہے، اصل دی کی نشانی ہے، او دے درشن کر کے من ٹھنڈا ہوئے گا، او دے درشن کر کے روم روم چوں واہ گرو واہ گرو واہ گرو واہ گرو دا جاپ چھڑ پائے گا، آپ ہی نام جپن نو جی کرے گا، او دے درشن کر کے کام کرودھ لوبھ موہ ہنکار والی کوئی گل چیتے نہیں آئے گی، او دے درشن کر کے ست سنتوخ دیا دھرم چنگے گن یاد آن گے، ایسے مہاتما سیل سین دے چیلے جنہ دے درشن کر کے ہی پاپ کٹے جاندے ہن،
دویرا چل سمیپ آئے جبے اٹھت پے گت دائے،
بابا کلیان داس سیل سین اتے انہاں دی منڈلی دے سب تپسوی سادھو چلے آ رہے نے، سامنے گرو نانک دیو جی مہاراج نے دیکھ لیا، ست گرو جی انہاں نو آوندیاں دیکھ کے اٹھ کے کھڑے ہو گئے، اٹھت پے جگ رائے، جگت دے سوامی مکتی دے داتے تن گرو نانک دیو جی اٹھ کھڑے ہوئے،
سبین کو بندن کرے جیو رگبر رکھی رائے،
جتنے سادھو آ رہے سن مہاراج نے آندیاں نو سارے نو سیس نو آ کے متھا ٹیکیا، آخو ست نام سری واہ، جس طرح سری رام چندر جی نے رشیاں نو متھا ٹیکیا، رام چندر جی اوتار سن پر رشیاں نو تپسویاں نو متھا کیوں ٹیکیا، سات سنگت جی کلگیدر پادشاہ نے پنجاں پیاریاں دے اگے چمکور دی گڑی چ متھا ٹیکیا، کیوں ٹیکیا، سانو سمجھ آ جائے کہ اسی پنجاں پیاریاں دا ستکار کیویں کرنا، جے گرو گوبند سنگھ متھا ٹیک رہے ہے تے ساڈا بھی فرض بنتا خالصے نو نمسکار کریے، آخو ست نام
شری واہگرو،
بھائی لہنے نو گرو نانک دیو جی نے کیوں متھا ٹیکیا، کیونکہ گرو نانک صاحب دسنا چاہتے سن کہ اج تو بعد نرنجنی جوت انہاں چ پرکاش کرے گی، تسی بھی انہاں نو متھا ٹیکنا، کوئی شنکا نہیں کرنا، کوئی فرق نہیں سمجھنا، رشیاں نو تپسویاں نو ستکار دے رہے نے مہاراج، ہیں وڈے انہاں تو پر انہاں نو ستکار تاں دے رہے نے بھی نام جپن والیاں نو جے اسی ستکار نہ دیاں گے تے لوگ کیویں دین گے، نام جپن والے دا ستکار کرنا ستکار کرن والے دا بھلا ہوندا، جیڑا نام جپن والا ہے اونوں متھا ٹکان دی کوئی اچھا نہیں، اونوں کوئی باشنا نہیں میرے پیراں دے کوئی متھا ٹیکے نہ ٹیکے، اونوں کی لگے متھا ٹکان نال، او دا سمجھو اپنے آپ نوں گھاٹا پاؤن دا وی مینوں گھاٹا پیا مینوں کسے نے متھا ٹیک، پورے سادھو تے نیڑے نہیں آن دیندے پیراں دے، کہندے بھائی دورو ہی فتح بلا دیو، پر جیڑا نہ متھا ٹیکدا ہے او دے اندر نمرتا ہوندی ہے، او دے اندر کرپا درشٹی ہوندی ہے، دیوی گن ہوندے نے، ਤੇ ਜਿਵੇਂ ਸਤਿਗੁਰੂ ਜੀ ਕਹਿੰਦੇ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਭੀ ਗਤ ਪਾਹੇ, ਸਾਡੇ ਵਰਗੇ ਪਾਪੀਆਂ ਦਾ ਬੇੜਾ ਬਣਨੇ ਲੱਗ ਜਾਂਦਾ। ਧੰਨ ਗੁਰੂ ਨਾਨਕ ਸਾਹਿਬ ਸਭ ਸਾਨੂੰ ਸਿਖਾਉਣਾ ਚਾਹੁੰਦੇ ਸਨ। ਆਉਂਦੇ ਹੋਏ ਰਿਸ਼ੀਆਂ ਨੂੰ ਜਦੋਂ ਮਹਾਰਾਜ ਨੇ ਨਮਸਕਾਰ ਕੀਤੀ, ਮੱਥਾ ਟੇਕਿਆ,
ਕਿਉਂ ਪਈ ਮਿਲੇ ਹਰਕ ਕਰ ਸਭ ਹੀ ਗੁਰਸੋ,
ਉਹ ਵੀ ਬੜੇ ਖੁਸ਼ ਹੋ ਕੇ ਗੁਰੂ ਜੀ ਨੂੰ ਮਿਲੇ। ਉਹਨਾਂ ਨੇ ਵੀ ਡੰਡੋਤ ਵੰਦਨਾ ਕੀਤੀ, ਪਰਸਪਰ ਨਮਸਕਾਰ ਹੋਈ, ਗੁਰੂ ਜੀ ਨੂੰ ਬੜੇ ਪਿਆਰ ਨਾਲ ਸੀਲ ਸਹਿਣ ਤੇ ਬਾਕੀ ਸਾਰੇ ਸਾਧੂ ਸੀਲ ਸੈਨ ਦੇ ਚੇਲੇ ਮਿਲੇ।
ਦਰਸ ਬਿਲੋ ਕਹਿ ਹਿਤ ਕਰ ਉਰਸੋ,
ਉਹ ਬੜੇ ਪ੍ਰੇਮ ਨਾਲ ਵੇਖ ਰਹੇ ਨੇ ਮਹਾਰਾਜ ਵੱਲ, ਹਿਤ ਨਾਲ, ਜਿਵੇਂ ਉਹਨਾਂ ਦਾ ਜੀ ਕਰਦਾ ਵੀ ਅੱਖਾਂ ਖੁੱਲੀਆਂ ਰਹਿਣ, ਦੇਖੀ ਜਾਈਏ ਅੱਖ ਝਬਕੇ ਵੀ ਨਾ, ਇੰਨਾ ਮਹਾਰਾਜ ਦੇ ਸਰੂਪ ਦਾ ਉਹਨਾਂ ਨੂੰ ਪਿਆਰ ਆਇਆ। ਦਰਸ਼ਨ ਦੇਖਤ ਹੀ ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ, ਸੁਰਤ ਮੈਂ ਨਾ ਸੁਰਤ, ਉਹ ਧਿਆਨ ਮੈਂ ਨਾ ਧਿਆਨ ਰਹੋ, ਗਿਆਨ ਮੈਂ ਨਾ ਗਿਆਨ ਰਹੋ, ਗਤ ਮੈਂ ਨਾ ਗਤ। ਐਸਾ ਮਹਾਰਾਜ ਦਾ ਦਿਵਿਆ ਸਰੂਪ ਗੁਰੂ ਨਾਨਕ ਦੇਵ ਜੀ ਦਾ ਦਰਸ਼ਨ ਕਰਦੇ ਹੀ ਉਹ ਸਾਧੂ ਨਿਹਾਲ 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 ਹੋ ਗਏ।
ਅਨਕ ਬਿਦਨ ਕੀ ਉਸਤਤ ਕੀਨੇ,
ਉਹਨਾਂ ਸਾਧੂਆਂ ਨੇ ਗੁਰੂ ਬਾਬਾ ਜੀ ਦੀ ਬੜੀ ਉਸਤਤ ਕੀਤੀ, ਕਿਉਂਕਿ ਗੁਰ ਕੀਰਤ ਕੋ ਅਪਰੋਖ ਕਰੇ, ਕਹਿੰਦੇ ਪਰਮਾਤਮਾ ਦੀ ਤੇ ਗੁਰੂ ਦੀ ਕੀਰਤੀ ਗੁਰੂ ਦੇ ਸਾਹਮਣੇ ਕਰਨੀ ਚਾਹੀਦੀ ਹੈ। ਉਹ ਸਾਰੇ ਸਾਧੂ ਸਤਿਗੁਰਾਂ ਦੀ ਉਸਤਤ ਕਰਨ ਲੱਗੇ।
ਚਰਨ ਕਵਲ ਮੈਂ ਚਰਨ ਕਮਲ ਰਤ ਮੈਂ ਮਤ ਬੀਨੀ,
ਉਹਨਾਂ ਦਾ ਮਨ ਗੁਰੂ ਚਰਨਾਂ ਚ ਭਿੱਜ ਗਿਆ, ਪਿਆਰ ਦੇ ਨਾਲ ਰੋਮ ਰੋਮ ਖਿੜ ਗਿਆ, ਜਿਵੇਂ ਉਹਨਾਂ ਦੇ ਸਰੀਰ ਦੇ ਰੋਮ ਸਨ, ਉਹਨਾਂ ਰੋਮਾਂ ਵਿੱਚੋਂ ਵੀ ਗੁਰੂ ਨਾਨਕ ਦਾ ਪਿਆਰ ਡੁੱਲ ਡੁੱਲ ਪੈਣ ਲੱਗਾ।
ਨਿਰੰਕਾਰ ਤੁਮ ਬਨੇ ਅਕਾਰਾ, ਬੋ ਨਰ ਤਾਰੋਗੇ ਸੰਸਾਰਾ,
ਉਹਨਾਂ ਵਿੱਚੋਂ ਬੁੱਢਾ ਸੀਲ ਸੈਨ ਬੋਲਿਆ, ਜਿਹੜਾ ਸਾਰਿਆਂ ਦਾ ਗੁਰੂ ਸੀ, ਹੇ ਪਰਮੇਸ਼ਰ ਤੁਸੀਂ ਨਿਰੰਕਾਰ ਤੋਂ ਸਾਕਾਰ ਰੂਪ ਧਾਰਨ ਕੀਤਾ। ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਮਹਾਰਾਜ ਤੁਸੀਂ ਨਿਰੰਕਾਰ ਤੋਂ ਆਕਾਰ ਰੂਪ ਧਾਰਨ ਕਰਕੇ ਇਹ ਜਾਮਾ ਧਾਰਨ ਕਰਕੇ ਜੀਵਾਂ ਨੂੰ ਤਾਰਨ ਵਾਸਤੇ ਆਏ ਹੋ। ਰੋਮ ਰੋਮ ਕੋਟ ਬ੍ਰਹਮੰਡ ਕੋ ਨਿਵਾਸ ਜਾਸ, ਜਿਸ ਪਰਮਾਤਮਾ ਦੇ ਇੱਕ ਇੱਕ ਰੋਮ ਦੇ ਵਿੱਚ ਕਰੋੜਾਂ ਕਰੋੜਾਂ ਬ੍ਰਹਮੰਡ ਵਸਦੇ ਹਨ। ਰੋਮ ਰੋਮ ਕੋਟ ਬ੍ਰਹਮੰਡ ਕੋ ਨਿਵਾਸ ਜਾਸ, ਮਾਨਸ ਅਵਤਾਰ ਧਾਰ ਦਰਸ਼ ਦਿਖਾਏ ਹੈ, ਜਾਕੇ ਓਅੰਕਾਰ ਕੇ ਆਕਾਰ ਹੈ ਨਾਨਾ ਪ੍ਰਕਾਰ, ਸ੍ਰੀ ਮੁਖ ਸ਼ਬਦ ਗੁਰ ਸਿੱਖਣ ਸੁਣਾਏ ਹੈ। ਐਸੇ ਪ੍ਰਮਾਤਮਾ ਨਿਰੰਕਾਰ ਤੋਂ ਆਕਾਰ ਰੂਪ ਧਾਰਨ ਕਰਕੇ ਸਾਨੂੰ ਦਰਸ਼ਨ ਦੇਣ ਆਏ ਹੋ, ਸਾਡੇ ਧੰਨ ਭਾਗ ਹੋ ਗਏ ਹਨ।
ਇਹ ਸਥਾਨ ਨਿਜ ਸੇਵਕ ਜਾਣੇ,
ਇਹ ਸਥਾਨ ਤੇ ਵੀ ਚਰਨ ਪਾਏ ਨੇ ਆਪਣੇ ਸੇਵਕ ਜਾਣ ਕੇ ਸਾਨੂੰ ਦਰਸ਼ਨ ਦੇਣ ਆਏ ਹੋ।
ਆਏ ਦਰਸ ਦੀਏ ਦਇਆ ਨਿਧਾਨੇ,
ਬੜੀ ਦਇਆ ਕੀਤੀ, ਸਾਨੂੰ ਘਰ ਆ ਕੇ ਦਰਸ਼ਨ ਦਿੱਤੇ। ਗੁਰੂ ਨਾਨਕ ਵਰਗਾ ਦਿਆਲੂ ਸਤਿਗੁਰੂ ਕੌਣ ਹੋਏਗਾ ਜਿਹੜਾ ਸਾਧ ਸੰਗਤ ਜੀ ਆਪਣੇ ਸੇਵਕਾਂ ਨੂੰ ਦਰਸ਼ਨ ਦੇਣ ਲਈ ਘਰ ਘਰ ਜਾ ਕੇ, ਘਰ ਘਰ ਗੰਗਾ ਗਈ ਹੈ, ਲੋਕ ਤੇ ਗੰਗਾ ਤੇ ਜਾਂਦੇ ਨੇ, ਉੱਥੇ ਬੜੀ ਮੁਸ਼ਕਲ ਪਹੁੰਚ ਕੇ ਇਸ਼ਨਾਨ ਕਰਦੇ ਨੇ, ਪਰ ਸਤਿਗੁਰੂ ਨਾਨਕ ਸਾਹਿਬ ਐਸੀ ਗੰਗਾ ਚਲਾਈ ਹੈ ਘਰ ਘਰ ਪਹੁੰਚ ਗਈ। ਅੱਜ ਵੀ ਉਹ ਗੰਗਾ ਘਰ ਘਰ ਪ੍ਰਕਾਸ਼ ਕਰ ਰਹੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ। ਪੂਰੇ ਵਰਲਡ ਵਿੱਚ ਜਿੱਥੇ ਚਲੇ ਜਾਓ ਗੁਰੂ ਗ੍ਰੰਥ ਸਾਹਿਬ ਰੂਪੀ ਗੰਗਾ, ਜਿਹੜਾ ਮਰਜ਼ੀ ਚੁੱਭੀ ਲਾ ਲਵੇ, ਇਸ਼ਨਾਨ ਕਰ ਲਵੇ, ਬਾਣੀ ਪੜ੍ਹ ਲਵੇ, ਪਾਪ ਕੱਟੇ ਜਾਣਗੇ। ਆਖੋ ਸਤਨਾਮ ਸ੍ਰੀ। ਮਹਾਰਾਜ ਬੜੀ ਕਿਰਪਾ ਕੀਤੀ ਹੈ, ਬੜੀ ਦਇਆ ਕੀਤੀ ਆਪ ਜੀ ਨੇ।
ਭਏ ਕਿਰਤਾਰਥ ਹਮ ਸਭ ਤਬ ਤੇ दर्स बिलो की ओ तुमरा जमते।
सच्चे पातशाह जदों दे तुहाडे दर्शन कीते असीं किरतार्थ हो गए, साडी साधना सफल हो गई, साडी तपस्या नूं फल लग गया, जो पाना चाहुंदे सी सो पा लिया, जो देखना चाहुंदे सी सो देख लिया, होर कुछ बाकी नहीं रहा। महाराज जब ते दर्शन भेटे साधु भले दिन से होए आए, महा आनंद सदा कर कीर्तन पुरख विधाता पाए। जब ते दर्शन भेटे साधु, जदों दे दर्शन होए ने साडे दिन समझो भले हो गए ने। धन सवेला जित दर्शन करना, हों बलिहारी सतगुर चरणा, जी के दाते प्रीतम प्रभ मेरे, मन जीवे प्रभ नाम च तेरे।
दीना नाथ दयाल गुसाए, भगत वचल तुम बिरद सदाए।
हे पातशाह दे पातशाह श्री गुरु नानक देव जी, तुसी दीना दे नाथ हो, गरीबां दे सहाई हो, गरीब निवाज हो, भगत वच्छल हो, तुहाडा बिरद है हर जुग जुग भगत उपाया, पैज रखदा आया राम राजे। अपने भगतां नूं अपने दर्शन दे के हर जुग दे विच तार दे आए हो।
दोएरा जप तप संजम अदक जो कीने हम हित लाए।
सच्चे पातशाह असी जो भी प्यार नाल भगती कीती, जप कीता, तप कीता, संजम कीता, यज्ञ कीता, दान कीता, तपस्या कीती, जितने शुभ कर्म असी प्रेम नाल श्रद्धा नाल कीते,
सफल पए हैं आज जो तुमरा दर्शन पाए।
अज ओ सारे जग तप जप संजम वरत पूजा पाठ कर्म धर्म सफल हो गए तुहाडा दर्शन करके।
पई श्री प्रभ भने तन सत संगा, जिस में चढ़े नाम को रंगा।
आखो सतना
श्री वाहे गुरु।
गुरु नानक देव जी कहन लगे ऋषियां नू संतां नू महापुरशां नू, कहंदे भाई तुसी धन हो, साध संगत धन है, सत संगत धन है, जेदे विच नाम दा रंग चढ़ जांदा है।
जन्म मरण को दुखी अधकाए, नासै सतगुर नाम त्याए।
जेड़े जन्म मरण दे वड्डे दुख हन, लखां दुख हन, सतगुरु दी शरण पै के नाम जपन नाल कटे जांदे हन।
परमेश्वर गुण रमन सा प्रीता,
जेड़े प्रेम नाल वाहेगुरु 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 जपदे हन,
धन से नर और धारै नीता,
तो बंदे धन हो जांदे हन। उना नू नमस्कार है जेड़े परमात्मा दा जस गांदे सुनदे हन।
बिद कै सुन तिन तो बानी,
महाराज इस तरह उना साधुआं नाल प्रेम भरे बचन करके,
खिनते पे सुख दानी,
उना ऋषियां कोलों विदायगी लई, दर्शन दे के उना नूं निहाल कर दिता।
सभी सो मिल बंधन करे,
उना साधुआं नूं महाराज ने नमस्कार कीती, उना ने गुरु जी नूं कीती।
रिखन सफल तो करे,
ऋषिया ने भी समझा के साड़ी आज दी घड़ी आज दा दिन भागा वाला है।
दीते गमने तचिन आए,
सतसंग जी उथों चल के महाराज सचे पातशाह जी
फिर किरान जै बिट बसवाए।
एक होर पहाड़ ते आ गए जेदा नाम किरान है। हुण गल ए है कि जेड़े पुराने नाम सीगे ना, ओ अजकल दे लोकां नू याद नहीं रहे। पुराने पहाड़ां दे नाम अजकल अंग्रेजी च बदल चुके है, ਜਿਵੇਂ ਭਾਰਤ ਨੂੰ ਅੱਜ ਕੱਲ ਇੰਡੀਆ ਹੀ ਕਹਿਣ ਲੱਗ ਪਏ ਆ, ਭਾਰਤ ਸ਼ਬਦ ਹੌਲੇ ਹੌਲੇ ਸਾਡੇ ਬੱਚੇ ਭੁੱਲਦੇ ਜਾ ਰਹੇ ਨੇ। ਇਸੇ ਤਰ੍ਹਾਂ ਪਹਾੜਾਂ ਦੇ ਨਾਮ, ਦਰਿਆਵਾਂ ਦੇ ਨਾਮ, ਨਦੀਆਂ ਦੇ ਨਾਮ, ਸ਼ਹਿਰਾਂ ਦੇ ਨਾਮ ਜਿਹੜੇ ਪੁਰਾਣੇ ਹੁੰਦੇ ਸੀਗੇ, ਮੁਲਕਾਂ ਦੇ ਨਾਮ, ਉਹ ਅੱਜ ਕੱਲ ਭੁੱਲ ਗਏ ਆ। ਘਰਾਣ ਕਿਸੇ ਪਹਾੜ ਦਾ ਨਾਮ ਹੈ ਜਿਹਦੇ ਬਾਰੇ ਕਵੀ ਸੰਤੋਖ ਸਿੰਘ ਜੀ ਜਾਣਦੇ ਸਨ। ਉਹ ਲਿਖ ਰਹੇ ਨੇ ਕਿ ਘਰਾਣ ਪਹਾੜ ਤੇ ਆਏ ਜਿਹਦਾ ਬੂਟਿਆਂ ਦੇ ਨਾਲ, ਫਲਾਂ ਦੇ ਨਾਲ, ਦਰਖਤਾਂ ਦੇ ਨਾਲ ਪਸਾਰਾ ਬਹੁਤ ਵੱਡਾ ਪਸਰਿਆ ਹੋਇਆ ਹੈ।
ਇੱਕ ਸਰ ਸੁੰਦਰਤਾ ਸੁਹਾਵਨ,
ਉਸ ਘਰਾਣ ਪਹਾੜ ਤੇ ਇੱਕ ਸਰੋਵਰ ਵੀ ਹੈ ਬੜਾ ਸੁੰਦਰ,
ਨਿਰਮਲ ਨੀਰ ਅਧਿਕ ਮਨ ਭਾਵਨ,
ਉਹਦੇ ਵਿੱਚ ਬੜਾ ਹੀ ਸੋਹਣਾ ਨਿਰਮਲ ਸਵੱਛ ਨੀਲਾ ਪਾਣੀ ਪੀਣ ਵਾਲਾ ਹੈ।
ਬੈਠ ਗਏ ਤੇ ਕਹਿ ਤਟ ਜਾਵੇ,
ਉਸ ਤਲਾਬ ਦੇ ਕੰਢੇ ਤੇ ਜਗਤ ਗੁਰੂ ਨਾਨਕ ਦੇਵ ਜੀ ਆ ਬੈਠੇ,
ਮਰਦਾਨਾ ਬੋਲਿਓ ਬਚ ਤਵੇ।
ਭਾਈ ਮਰਦਾਨਾ ਜੀ ਕਹਿਣ ਲੱਗੇ,
ਇਹ ਸਥਾਨ ਰਿਖੀ ਰਹਿ
ਕਿ ਮਹਾਰਾਜ, ਇਹ ਘਰਾਣ ਪਹਾੜ ਉੱਤੇ ਵੀ ਕੋਈ ਰਿਸ਼ੀ ਰਹਿੰਦਾ ਕਿ ਨਹੀਂ ਰਹਿੰਦਾ?
ਕੋ ਹੋਏ ਮਿਲੋ ਪ੍ਰਭ ਤਾਏ,
ਕੋਈ ਇੱਥੇ ਵੀ ਮਹਾਂਪੁਰਸ਼ ਰਹਿੰਦਾ ਤੇ ਉਹਨੂੰ ਵੀ ਮਿਲਣਾ ਚਾਹੀਦਾ ਹੈ।
ਸੰਤਨ ਸੰਗ ਮਿਲਣ ਭਲ ਹੋਵਤ।
ਭਾਈ ਮਰਦਾਨਾ ਜੀ ਕਹਿੰਦੇ, ਸੱਚੇ ਪਾਤਸ਼ਾਹ ਜੀ, ਸੰਤਾਂ ਦੀ ਸੰਗਤ ਦਾ ਬੜਾ ਫਲ ਹੁੰਦਾ ਹੈ।
ਜਿਨ ਬਚ ਜਲ ਕਲ ਮਲ ਮਨ ਧੋਵਤ,
ਜਿਨ੍ਹਾਂ ਦੇ ਬਚਨ ਬੰਦੇ ਦੇ ਅੰਦਰੋਂ ਪਾਪਾਂ ਦੀ ਮੈਲ ਕੱਟ ਦਿੰਦੇ ਤੇ ਦਰਸ਼ਨਾਂ ਨਾਲ ਮਨ ਸ਼ੁੱਧ ਹੋ ਜਾਂਦਾ ਹੈ।
ਦੁਵੇਰਾ ਇਸ ਗਿਰ ਪਰ ਰਿਖੀ ਏਕ ਮਿਲੈ ਆਪ ਸੋ ਆਏ।
ਮਹਾਰਾਜ ਕਹਿਣ ਲੱਗੇ, ਮਰਦਾਨਾ ਜੀ, ਇਸ ਪਹਾੜ ਉੱਤੇ ਇੱਕੋ ਹੀ ਰਿਸ਼ੀ ਰਹਿੰਦਾ ਔਰ ਉਹ ਵੀ ਸਾਨੂੰ ਆਪ ਹੀ ਆ ਕੇ ਮਿਲੇਗਾ।
ਅਸਕੈ ਸ਼੍ਰੀ ਪ੍ਰਭ ਦਇਆ ਨਿਧ ਨਾਨ ਲਗੇ ਤੇ ਥਾਏ।
ਇਸ ਤਰ੍ਹਾਂ ਕਹਿ ਕੇ ਸਤਿਗੁਰੂ ਜੀ ਨੇ ਆਪਣੇ ਬਸਤਰ ਉਤਾਰੇ ਤੇ ਉਸ ਸਰੋਵਰ ਚ ਇਸ਼ਨਾਨ ਕਰਨ ਲਈ ਚੁੱਭਾ ਮਾਰਿਆ।
ਕਿਉਂ ਪਈ ਰਿਖੀ ਤੇ ਸਮੇਂ ਤਾਂ ਚੱਲ ਆਇਓ।
ਇਧਰ ਮਹਾਰਾਜ ਅਜੇ ਇਸ਼ਨਾਨ ਕਰ ਹੀ ਰਹੇ ਸਨ ਕਿ ਉਧਰੋਂ ਉਹ ਰਿਸ਼ੀ ਵੀ ਆ ਗਿਆ।
ਦੇਖੇ ਮੱਜਤ ਬਚਨ ਅਲਾਇਓ,
ਜਦੋਂ ਮਹਾਰਾਜ ਨੂੰ ਇਸ਼ਨਾਨ ਕਰਦਿਆਂ ਵੇਖਿਆ ਤੇ ਉਹ ਰਿਸ਼ੀ ਬੋਲਿਆ,
ਮਨ ਸੁਮੇਰ ਜਿਉਂ ਥਿਰ ਲਿਵ ਲਾਗਾ।
ਕਹਿਣ ਲੱਗਾ, ਮਨ ਜਿਹੜਾ ਹੈ ਉਹ ਸੁਮੇਰ ਦੀ ਤਰ੍ਹਾਂ ਟਿਕਿਆ ਹੋਇਆ ਹੈ, ਲਿਵ ਲੱਗੀ ਹੋਈ ਹੈ।
ਨੀਰ ਮੀਨ ਜਿਉਂ ਉਰੇ ਉਨ ਰਾਗਾ,
ਔਰ ਜਿਵੇਂ ਪਾਣੀ ਦਾ ਤੇ ਮੱਛੀ ਦਾ ਪ੍ਰੇਮ ਹੁੰਦਾ ਇਉਂ ਪ੍ਰੇਮ ਹੈ।
ਇਸੀ ਪ੍ਰਕਾਰ ਰੀਤ ਜਿਨ ਰਾਖੀ ਤੇ ਇਸ਼ਨਾਨਕੀ ਰਹਿਤ ਨਾ ਕਾਂਖੇ।
ਕਹਿਣ ਲੱਗਾ, ਜਿਨ੍ਹਾਂ ਦਾ ਮਨ ਪਰਬਤ ਰਨ ਟਿਕਿਆ ਹੋਵੇ, ਜਿਨ੍ਹਾਂ ਦੀ ਪ੍ਰੀਤ ਪ੍ਰਭੂ ਨਾਲ ਪਾਣੀ ਔਰ ਮੱਛੀ ਵਾਲੀ ਹੋਵੇ, ਉਹਨਾਂ ਨੂੰ ਇਸ਼ਨਾਨ ਕਰਨ ਦੀ ਕੀ ਲੋੜ ਹੈ? ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਸ਼ਨਾਨ ਕਰਨ ਦੀ ਲੋੜ ਤਾਂ ਉਹਨਾਂ ਲੋਕਾਂ ਨੂੰ ਪੈਂਦੀ ਹੈ ਜਿਹੜੇ ਆਮ ਦੁਨਿਆਵੀ ਹੁੰਦੇ ਆ। ਸਾਧ ਭਲੇ ਅਣਨਾਤਿਆਂ, ਸਾਧ ਤਾਂ ਬਿਨਾਂ ਨਹਾਤਿਆਂ ਹੀ ਪਵਿੱਤਰ ਹੁੰਦੇ ਹੈ।
ਜਾਂ ਤੇ ਪਰੇ ਨਾ ਸਾਧਨ ਕੋਏ, ਭਗਤ ਸੰਤ ਨਾਮ ਜੀ ਨਿਜ ਜੋਈ।
ਇਸ ਤੋਂ ਪਰੇ ਤੇ ਕੋਈ ਸਾਧਨ ਨਹੀਂ ਜਿਨ੍ਹਾਂ ਦਾ ਮਨ ਟਿਕ ਗਿਆ, ਸ਼ਾਂਤ ਹੋ ਗਿਆ, ਸੰਤ ਸਰੂਪ ਹੋ ਗਏ।
ਸੁਣ ਕਰ ਬੋਲੇ ਮਾਇਆ ਨਿਧਾਨਾ, ਤਨ ਰਿਖੀ ਤੁਮ ਪਰਮ ਸੁਜਾਨਾ।
ਮਹਾਰਾਜ ਕਹਿਣ ਲੱਗੇ, ਆਓ ਰਿਸ਼ੀਵਰ ਜੀ ਆਇਆ, ਤੁਸੀਂ ਧਨ ਹੋ ਜਿਨ੍ਹਾਂ ਨੂੰ ਇੰਨੀ ਸਮਝ ਹੈ, ਇੰਨਾ ਗਿਆਨ ਹੈ। ਕਿਉਂਕਿ ਇਹ ਗਿਆਨ ਹਰ ਬੰਦੇ ਨੂੰ ਨਹੀਂ ਆਉਂਦਾ। ਦੁਨਿਆਵੀ ਕਿਰਿਆ ਦੇ ਵਿੱਚ ਫਸੇ ਹੋਏ ਲੋਕ ਬਾਹਰੋਂ ਹੀ ਦੇਖਦੇ ਹੈ ਵੀ ਫਲਾਣੇ ਬੰਦੇ ਨੇ ਕਿੰਨੇ ਵਜੇ ਉੱਠ ਕੇ ਇਸ਼ਨਾਨ ਕੀਤਾ। ਭਾਵੇਂ ਅਗਲਾ 12 ਵਜੇ ਰਾਤ ਨੂੰ ਇਸ਼ਨਾਨ ਕਰਕੇ ਨਿਤਨੇਮ ਕਰਕੇ ਆਰਾਮ ਕਰ ਰਿਹਾ ਹੋਵੇ, ਅਸੀਂ ਤਾਂ ਇਹੀ ਦੇਖਣਾ ਵੀ ਸਵੇਰੇ 3-4 ਵਜੇ 5 ਵਜੇ ਬਾਲਟੀ ਖੜਕਾਈ ਕਿ ਨਹੀਂ ਖੜਕਾਈ। ਤੇ ਨਹਾਉਣਾ ਵੀ ਕਈ ਤਰ੍ਹਾਂ ਦਾ ਹੈ। ਬਜ਼ੁਰਗ ਕਹਿੰਦੇ ਹੁੰਦੇ ਸੀ, ਇੱਕ ਨਹਾਵਣ ਨਾਮ ਜਪਾਵਣ, ਇੱਕ ਨਹਾਵਣ ਲੋਕ ਦਿਖਾਵਣ, ਇੱਕ ਨਹਾਵਣ ਰੋਟੀਆਂ ਖਾਵਣ, ਇੱਕ ਤਾਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕੀਤਾ ਨਾਮ ਜਪਿਆ, ਇੱਕ ਲੋਕ ਦਿਖਾਵਾ ਕੀਤਾ ਸਵੇਰੇ ਜਦੋਂ ਲੋਕ ਉੱਠਣ ਲੱਗਦੇ ਜਿਉਂ ਬਾਲਟੀ ਖੜਕਾਉਂਦੇ ਆ ਰੌਲਾ ਪਾਵੇ ਸਾਰਿਆਂ ਨੂੰ ਪਤਾ ਲੱਗ ਜੇ ਵੀ ਪੈ ਨਹਾ ਰਿਹਾ ਤੇ ਤੀਜਾ ਹੁੰਦਾ ਵੀ 12-1 ਵਜੇ ਰੋਟੀ ਪਾਣੀ ਖਾਣੀ ਹੈ ਨਹਾ ਧੋ ਕੇ ਫਰੈਸ਼ ਹੋ ਕੇ ਖਾ ਲਓ ਇਹ 3 ਤਰ੍ਹਾਂ ਦਾ ਨਹਾਉਣਾ ਤੇ ਆਮ ਹੀ ਹੈ ਨਾ ਤੇ ਕਹਿੰਦੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਉਸ ਰਿਸ਼ੀ ਨੂੰ ਤੇ ਤੁਹਾਨੂੰ ਤੁਸੀਂ ਜਿਨ੍ਹਾਂ ਨੂੰ ਇਹ ਗੱਲ ਸਮਝ ਆਈ ਹੈ ਕਿ ਸੰਪੂਰਨ ਸੰਤ ਨੂੰ ਨਹਾਉਣ ਦੀ ਵੀ ਲੋੜ ਨਹੀਂ ਹੁੰਦੀ ਆਖੋ ਸਤਨਾਮ
ਸ੍ਰੀ ਵਾਹਿਗੁਰੂ ਹਾਂਜੀ ਏਕੰਕਾਰ ਚਰਨ ਸਰ ਜੋ ਹੈ ਤੇ ਕੋ ਲਖੋ ਮੀਨ ਮਨ ਮੋਵੈ
ਜਿਹੜਾ ਏਕੰਕਾਰ ਪ੍ਰਭੂ ਦੇ ਚਰਨਾਂ ਦਾ ਸਰੋਵਰ ਹੈ ਆਖੋ ਸ੍ਰੀ ਵਾਹਿਗੁਰੂ ਪ੍ਰਭੂ ਦੇ ਚਰਨਾਂ ਦੇ ਸਰੋਵਰ ਦਾ ਜਿਹੜਾ ਸਰੂਪ ਹੈ ਜਿਹੜੇ ਪ੍ਰਭੂ ਦੇ ਚਰਨ ਹਨ ਉਹਨਾਂ ਦੀ ਮੱਛੀ ਮੇਰਾ ਮਨ ਬਣਿਆ ਹੋਇਆ ਮੱਛਲੀ ਹੋਵਾਂ ਜਲ ਬਸਾਂ ਕਿਹੜੇ ਜਲ ਵਿੱਚ ਜਿਹੜਾ ਪ੍ਰਭੂ ਦੇ ਚਰਨਾਂ ਦਾ ਸਰੋਵਰ ਰੂਪੀ ਜਲ ਹੈ ਉਹਦੇ ਵਿੱਚ ਮੇਰਾ ਮਨ ਮੱਛੀ ਬਣਿਆ ਹੋਇਆ
ਤੋਏਰਾ ਤੇ ਵਿਛੜਨ ਤੇ ਤੜਫ ਕੈ ਨਾਨਕ ਮਰੈ ਪਛਾਣ
ਮਹਾਰਾਜ ਕਹਿੰਦੇ ਉਸ ਚਰਨਾਂ ਤੋਂ ਵਿਛੜ ਕੇ ਨਾਨਕ ਮਰਨ ਵਾਲਾ ਹੋ ਜਾਂਦਾ ਆਖਾਂ ਜੀਵਾਂ ਵਿਸਰੈ ਮਰ ਜਾਉ ਹਾਂਜੀ
ਤੇ ਤਰੰਗ ਮੈਂ ਰਹਿਣ ਦਿਨ ਕੇਲ ਕਰੈ ਸੁਖਮਾਨ
ਉਹ ਪ੍ਰਭੂ ਦੇ ਚਰਨਾਂ ਦੇ ਸਰੋਵਰ ਦੀਆਂ ਲਹਿਰਾਂ ਵਿੱਚ ਮੇਰਾ ਮੱਛੀ ਰੂਪੀ ਮਨ ਲਹਿਰਾਂ ਦੇ ਵਿੱਚ ਉੱਡਦਾ ਫਿਰਦਾ ਦੌੜਿਆ ਫਿਰਦਾ ਆਨੰਦ ਲੈਂਦਾ
ਨੌ ਦਲ ਸਰਵੈ ਸਦਾ ਹੀ ਅਤਮਲੀਨਤਾ ਜੋਏ
ਬਾਕੀ ਤੁਸੀਂ ਪੁੱਛਿਆ ਵੀ ਇਸ਼ਨਾਨ ਕਰਨ ਦੀ ਕੀ ਲੋੜ ਹੈ ਮਨ ਮੇਰਾ ਤੇ ਪ੍ਰਭੂ ਚਰਨਾਂ ਚ ਇਸ਼ਨਾਨ ਕਰਦਾ ਪਰ ਆਹ ਜਿਹੜਾ ਸਰੀਰ ਹੈ ਨਾ ਇਹਦੇ 9 ਦਰਵਾਜੇ ਨੇ ਜਿਨ੍ਹਾਂ ਚੋਂ ਗੰਦਗੀ ਨਿਕਲਦੀ ਰਹਿੰਦੀ ਹੈ ਅੱਖਾਂ ਚੋਂ ਕੰਨਾਂ ਚੋਂ ਮੂੰਹ ਚੋਂ ਨੱਕਾਂ ਚੋਂ ਮਲ ਮੂਤਰ ਇਹ ਗੰਦਾ ਮਿੱਟੀ ਦਾ ਬਣਿਆ ਇਹਨੂੰ ਧੋਣ ਵਾਸਤੇ ਇਹਨੂੰ ਸ਼ੁੱਧ ਕਰਨ ਵਾਸਤੇ ਇਸ਼ਨਾਨ ਕਰਨਾ ਵੀ ਪੈਂਦਾ ਹੈ
ਸ਼ੁੱਧ ਹੋਤ ਜਲ ਕੇ ਮਿਲੇ ਉਚਿਤ ਇਸ਼ਨਾਨ ਹੋਏ
ਮਹਾਰਾਜ ਕਹਿੰਦੇ ਰਿਸ਼ੀ ਜੀ ਇਹ ਇਸ਼ਨਾਨ ਦੇ ਯੋਗ ਹੈ ਇਸ਼ਨਾਨ ਇਹ ਸਰੀਰ ਵਾਸਤੇ ਬਣਿਆ ਵੀ ਸਰੀਰ ਸ਼ੁੱਧ ਹੋ ਜਾਵੇ ਜਦੋਂ ਸਰੀਰ ਸ਼ੁੱਧ ਹੋਵੇਗਾ ਕਾਇਆ ਸ਼ੁੱਧ ਹੋਵੇਗੀ ਫਿਰ ਨਾਮ ਜਪਣ ਦੇ ਵਿੱਚ ਸਾਵਧਾਨਤਾ ਹੋਵੇਗੀ ਇਸ ਕਰਕੇ ਅਸੀਂ ਇਸ਼ਨਾਨ ਕਰ ਰਹੇ ਹਾਂ ਵੈਸੇ ਸਾਨੂੰ ਇਸ਼ਨਾਨ ਦੀ ਕੋਈ ਲੋੜ ਨਹੀਂ
ਜੋ ਪਈ ਨਾਨਕ ਨਾਮ ਸੁਣਿਓ ਰਿਖੀ ਜਾਵੇ ਬੰਧਨ ਕਰੀ ਬੰਦ ਕਰ ਤਵੇ
ਉਹਨੇ ਨਾਨਕ ਨਾਮ ਸੁਣਿਆ ਤੇ ਰਿਸ਼ੀ ਮੱਥਾ ਟੇਕਣ ਲੱਗਾ
ਕਹਿਣ ਲੱਗਿਓ ਕੀਨੀ ਬੋ ਦਇਆ ਤੁਮ ਹਰੀ ਰੂਪ ਦਰਸ ਮੁਝ ਦਇਆ
ਕਹਿਣ ਲੱਗਾ ਬੜੀ ਦਇਆ ਕੀਤੀ ਰੱਬ ਦਾ ਰੂਪ ਤੁਸੀਂ ਮੇਰੇ ਕੋਲ ਆ ਕੇ ਮੈਨੂੰ ਦਰਸ਼ਨ ਦਿੱਤੇ ਹੈ
ਹੋ ਅਣਜਾਨ ਨਾ ਪੂਰਬ ਜਾਣਿਓ ਅਬ ਜਾਣਿਓ ਜਬ ਨਾਮ ਬਖਾਨਿਓ
ਮਹਾਰਾਜ ਮੈਂ ਅਣਜਾਣ ਪੁਣੇ ਚ ਬਚਨ ਕਹਿ ਬੈਠਾ ਹੁਣ ਮੈਨੂੰ ਪਤਾ ਲੱਗਾ ਕਿ ਤੁਸੀਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਹੋ
ਕਲੀ ਕਾਲ ਮਤ ਮੰਦ ਲਖੇ ਨਰ ਯਾ ਤੇ ਹਰੀ ਅਵਤਾਰ ਧਰਾ ਤਰ
ਅਰਜੁ ਦੇ ਜੀਵਾਂ ਦੀ ਕਲਿਆਣ ਕਰਨ ਲਈ ਆਪ ਜੀ ਨੇ ਅਵਤਾਰ ਧਾਰਨ ਕੀਤਾ ਹੈ
ਪੂਰਬ ਸੁਣੀ ਤੁਮਾਰੀ ਗਾਥਾ ਦਰਸ ਦੀਨ ਅਬ ਕੀਨ ਸਨਾਥਾ
ਆਪ ਜੀ ਦੀ ਮਹਿਮਾ ਪਹਿਲਾਂ ਬਹੁਤ ਸੁਣ ਚੁੱਕਾ ਪਰ ਅੱਜ ਦਰਸ਼ਨ ਹੋਏ ਨੇ ਮੈਂ ਸਨਾਥ ਹੋ ਗਿਆ ਹਾਂ
ਮੁਨੀ ਸਪ੍ਰੇਮ ਹੈ ਗਦ ਗਦ ਬਾਨੀ ਗਿਆਨੀ ਸਫਲੀ ਦੇ ਮਹਾਨੀ
ਮੁਨੀ ਪ੍ਰੇਮ ਨਾਲ ਗਦ ਗਦ ਹੋ ਗਿਆ ਤੇ ਉਹਦੇ ਰੋਮ ਰੋਮ ਚੋਂ ਗੁਰੂ ਨਾਨਕ ਪਾਤਸ਼ਾਹ ਦਾ ਪਿਆਰ ਝਲਕਣ ਲੱਗਾ
ਮੁਨੀ ਕੋ ਪ੍ਰੇਮ ਦੇਖ ਗਤ ਦਾਨੀ ਮਿਰਦੁਲ ਮਦਰ ਮੁਖ ਬੋਲੇ ਬਾਨੀ
ਮਹਾਰਾਜ ਉਹਦਾ ਪ੍ਰੇਮ ਦੇਖ ਕੇ ਕਹਿਣ ਲੱਗੇ
ਜੇ ਨਰ ਤੁਮਰਾ ਕਰਤ ਮਿਲਾ ਪੈ ਤਿਨ ਕੋ ਮਾਇਆ ਮੋਹ ਨਾ ਵਿਆਪੈ
ਵਰ ਦਿੱਤਾ ਉਸ ਰਿਸ਼ੀ ਨੂੰ ਕਹਿੰਦੇ ਜਿਹੜਾ ਤੁਹਾਨੂੰ ਮਿਲੇਗਾ ਸੰਤ ਜੀ ਉਹਨੂੰ ਮਾਇਆ ਮੋਹ ਨਹੀਂ ਸਤਾਏਗਾ
ਸਤ ਸੰਗਤ ਹੈ ਸੁਖ ਇਸ ਥਾਨਾ अपर पदार्थ को न समाना।
सत संगत मेरे माधव जी सत संगत मिले सो तरिया। ए सुख दा स्थान है, इहदे बराबर दुनिया दे कोई भी सुखदाई जगह नहीं है।
इस प्रकार कै पंकज बदना आन थान गमने सुख सदना।
इस तरह दे वचन कह के सतगुरु जी अगे नू गमन कीता है। अगले प्रकरणा च गुरु इतिहास श्रवण करांगे। वाहिगुरु आए गुरु, वाहिगुरु आए। हे अच्युत हे पार ब्रह्म अविनाशी अगना, हे पूरण हे सर्वमय दुख पंजन, हे संगी हे निरंकार हे निर्ग, हे गोविंद हे गुण निधान, हे अपरंपर हर हरे है भी, हे संता के सदा संग रहता, हे ठाकुर हों दास रो मैं निर्गुण गुण नहीं। नानक
दी जय नाम दान राखो ही परोए,
आए
प्रभ शरणागति कृपा निद दयाल, एक अखर हर मन बस्त नानक ओत नया, वाहिगुरु नाम जाजे चढ़े सो तेरे पार, जो शरदा कर सेव दे गुरपारे उतारन, वाहिगुरु नाम जाजया चढ़े सो तेरे पार, जो शरदा कर सेव दे गुरपारे उतारन, वाहिगुरु जी का खालसा वाहिगुरु जी की फतेह।